आत्मा दे सुख लई बेस्टा विजन इलेक्ट्रॉनिक्स लिमिटेड पेश कर देने सरब सांची कुर्बानी
बोले राम राम
पारसदानी चौंका एक सवाए चात्र करन परीख्या सतसंगत विच आए जैसो गुरु उपदेसिया मैं तैसो कया पुकार नानक कहे सुनरे मना कर कीर्तन होए उदार
अल्लाह नूर पाया कुदरत के सब बंदे एक नूर दे सब जग उपजा कौन भले कौ मंदे हर हर नाम जपंतिया कृष्णा कहे जम काल तन सुखी हुए अंत मिले गोपाल
जो जोवन फुल गुलाबी दा एक महल बनाउणा गल्लां दा आ जाण हर ख्यालां दे जो वैण समुंदरी छल्लां दा
देखण लई काव प्रेमी दे ख्यालां दा फर्श विछाउणा मैं फुल रंग बिरंग विचारां दे जी काव बगीचा लाउणा मैं
जो जोवन फुल गुलाबी दा एक महल बनाउणा गल्लां दा आ जाण हर ख्यालां दे जो वैण समुंदरी छल्लां
देखण लई काव प्रेमी दे ख्यालां दा फर्श विछाउणा मैं फुल रंग बिरंग विचारां दे ही काव बगीचा लाउणा मैं
सोहणी दी जैसे सुंदरता लफ़ज़ां दी ऐसी शान बने सच्चाई शीशे दसण पै गल सच्ची जग दी जान बने
फुलरी जा हार परोगे ते संगतां दे गल विच पाउणा मैं फुल रंग बिरंग विचारां दे ही काव बगीचा लाउणा मैं
तुम लगण ते जो गुट्टे दा रंग चमके दमकां मारे जी एक बने बगीचा छंदां दा अंबर जो चमकण तारे जी
मन विच पछाड़ा झूठे नूं सच्चे दा सच जताउणा मैं फुल रंग बिरंग विचारां दे जी काव बगीचा लाउणा मैं
हसे पई कुदरत कादर दी फुल टईकण अजब बहारां दे दिल मैं बने कसतूरी दी कट देवा रोग बिमारां दे
दसता बन जे हासे दा रब तों नी भेद छपाउणा मैं फुल रंग बिरंग विचारां दे जी काव बगीचा लाउणा मैं
कविता दियां नदियां तरके ते कविता दियां नदियां तरके ते लग जावां पारले कंडे ते अमना दा दवे टंडोरा पई इक कुकी नीले झंडे ते
ओए धर्म दी राखी करनी पी धर्म दी राखी करनी पी ता खंडा भी खड़काउणा मैं फुल रंग बिरंग विचारां दे जी काव बगीचा लाउणा मैं
दुनिया दी माया मोवे ना दुनिया दी माया मोवे ना मन सतियां गल्लां करदा रहे कोई हिंकड़ बाज डरावे ना जे मन पापां तों डरदा रहे
खुशियां विच गम दा पता नहीं इक वासी जगत भराउणा मैं फुल रंग बिरंग विचारां दे ही काव बगीचा लाउणा मैं
रहे पूरा अदब बुजुर्गी दा ते दिल विच कालू आवे ना ना जतन दे चमयारां नूं कोई लोक विखावा खावे ना
हर जां दा पार बिओड़ कह कर मेहर तोड़ पचाउणा मैं ਫੁੱਲ ਰੰਗ ਬਿਰੰਗ ਵਿਚਾਰਾਂ ਦੇ ਕਾਵ ਬਗੀਚਾ ਲਾਉਣਾ ਮੈਂ
ਕਹਿੰਦਾ ਤੇ ਗੁੱਟਾ ਕਲੀਆਂ ਜੀ ਕਹਿੰਦਾ ਤੇ ਗੁੱਟਾ ਕਲੀਆਂ ਜੀ ਕਿਤੇ ਲਾਜਵੰਤੀਆਂ ਮਹਿਕਣ ਜੀ ਕਿਤੇ ਨਰਗਸ ਤੇ ਰਾਤ ਰਾਣੀ ਰਲਖਣੀਆਂ ਤੇ ਮਰੂਆ ਟੇਕਣ ਦੀ
ਉਹ ਦੀਵਾ ਜਗ ਪਸਤੀ ਆਈ ਦਾ ਖਿਆਲਾਂ ਦਾ ਤੇਲ ਮਚਾਉਣਾ ਮੈਂ ਫੁੱਲ ਰੰਗ ਬਿਰੰਗ ਵਿਚਾਰਾਂ ਦੇ ਕਾਵ ਬਗੀਚਾ ਲਾਉਣਾ ਮੈਂ
ਮਨ ਦੇ ਸੁਲਜੇ ਸ਼ਹਿਰਾਂ ਦਾ ਲਗ ਕੰਨੇ ਦੀਨਾ ਕਾਟ ਰਹੇ ਸੱਚ ਆਖਾਂ ਮੈਨੂੰ ਪਤਾ ਨਹੀਂ ਮਜਨੂੰ ਦੀ ਕਿੰਨੀ ਵਾਟ ਰਹੇ
ਕਵਿਤਾ ਦੀ ਵਾਟ ਅਮੁੱਕ ਦਿਸੇ ਕਰ ਮਿਹਰ ਤੇ ਪੰਦ ਮਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਕੀ ਕਾਵ ਬਗੀਚਾ ਲਾਉਣਾ ਮੈਂ
ਜੇ ਸਹਿਬਾ ਤੇਰੀ ਮੇਰ ਹੋਵੇ ਜੇ ਦਾਤਾ ਤੇਰੀ ਮੇਰ ਹੋਵੇ ਪਾਪੀ ਤੋਂ ਅਦਲ ਕਰਾ ਦੇਵੇ ਪਰ ਪੁੱਠੀ ਨਿਗਾਹ ਕਰੇ ਦੇ ਤੂੰ ਸ਼ੇਰਾਂ ਨੂੰ ਕਾਸ ਚਰਾ ਦੇਵੇ
ਸਮਝੂੰਗਾ ਜੇ ਮੰਨੇਗਾ ਐਵੇਂ ਨੀ ਸੀਸ ਚੁਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਕਾਵ ਬਗੀਚਾ ਲਾਉਣਾ ਮੈਂ
ਗੌਣੀ ਸਰਦਾਰ ਤੇ ਗੁਰਮੁਖੀ ਗੌਣੀ ਦਲ ਵੀਰੇ ਗੁਰਮੁਖੀ ਪਿੰਡ ਪਿੰਡ ਵਿਚਾਰਾਂ ਬਣ ਜਾਵੇ ਗੱਲ ਲਿਖੇ ਕਲਮ ਜੋ ਜੋਗੀ ਦੀ ਕਵੀਆਂ ਦੀਆਂ ਟਾਰਾਂ ਬਣ ਜਾਵੇ
ਗੱਲ ਕਰਨੀਆਂ ਅਸਲੀ ਅੰਦਰ ਦੀ ਗੱਲ ਕਰਨੀਆਂ ਅਸਲੀ ਅੰਦਰ ਦੀ ਐਵੇਂ ਨੀ ਬੇਖ ਵਿਖਾਉਣਾ ਮੈਂ
ਫੁੱਲ ਰੰਗ ਬਰੰਗ ਵਿਚਾਰਾਂ ਦੇ ਕਾਵ ਬਗੀਚਾ ਲਾਉਣਾ ਮੈਂ
ਸਭ ਤੋਂ ਪਹਿਲਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਫਤਿਹ ਸਾਰੇ ਬੁਲਾਈਏ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਹੋਇਆ ਕਿ ਅੱਜ ਦੇ ਦੀਵਾਨ ਵਿੱਚ ਬੀਬੀ ਸੁੰਦਰੀ ਬਹਾਦਰ ਸੁੰਦਰੀ ਦਾ ਇਤਿਹਾਸ ਮੈਂ ਸੰਗਤਾਂ ਦੇ ਚਰਨਾਂ ਤੱਕ ਪਹੁੰਚਾ ਸਕਾਂ ਗੱਲ ਉਸ ਸਮੇਂ ਦੀ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਜਰਵਾਣੀ ਸਰਕਾਰ ਗਰੀਬਾਂ ਨਾਲ ਧੱਕੇ ਕਰ ਰਹੀ ਸੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਬਹਾਦਰਾਂ ਦੀ ਫੌਜ ਬਣਾ ਕੇ ਹੁਕਮ ਕੀਤਾ ਮੇਰੇ ਖਾਲਸਾ ਤੂੰ ਮੇਰਾ ਰੂਪ ਹੈ ਗਰੀਬਾਂ ਉੱਤੇ ਧੱਕਾ ਹੁੰਦਾ ਵੇਖ ਕੇ ਤੂੰ ਨਹੀਂ ਜਰਨਾ ਇਹ ਤੇਰਾ ਮੁੱਖ ਕਰਮ ਹੈ ਤੂੰ ਮਾਲਾ ਫੇਰਨੀ ਹੈ ਤਲਵਾਰ ਗਾਤਰੇ ਰੱਖਣੀ ਹੈ ਪਰ ਇਸ ਗੱਲ ਵੱਲ ਧਿਆਨ ਰੱਖਣਾ ਹੈ ਕਿ ਤੇਰੇ ਨਿਤਨੇਮ ਕਰਦਿਆਂ ਦੇ ਕੋਲ ਜੇ ਕੋਈ ਗਰੀਬ ਦੇ ਮੁੰਡੇ ਨੂੰ ਜਰਵਾਣਾ ਮਾਰਦਾ ਹੈ ਫਿਰ ਨਿਤਨੇਮ ਵਿਚਾਲੇ ਛੱਡ ਦੇ ਤਲਵਾਰ ਮਿਆਨ ਚੋਂ ਕੱਢ ਤੇ ਗਰੀਬ ਦੇ ਮੁੰਡੇ ਦੀ ਰਾਖੀ ਕਰਨ ਲਈ ਡਟ ਜਾ ਇਹ ਤੇਰਾ ਮੁੱਖ ਕਰਮ ਹੈ ਸਰਕਾਰ ਨੇ ਇਹ ਸਿੱਖੀ ਮਿਟਾਉਣ ਲਈ ਇੱਕ ਬਹੁਤ ਵੱਡਾ ਧਾਵਾ ਬੋਲ ਦਿੱਤਾ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਬੜਾ ਭਿਆਨਕ ਸਮਾਂ ਸੀ ਜਦ ਉਸ ਵੇਲੇ ਕਿਸੇ ਦੇ ਦੋਵਾਂ ਪੁੱਤਰਾਂ ਚੋਂ ਇੱਕ ਨੇ ਅੰਮ੍ਰਿਤ ਛਕ ਲੈਣਾ ਉਹਨੂੰ ਕਿਸੇ ਪੁੱਛਣਾ ਸ਼ਾਹੂਕਾਰ ਜੀ ਤੇਰੇ ਪੁੱਤਰ ਕਿੰਨੇ ਨੇ ਉਹਨੇ ਬੜਾ ਠੰਡੇ ਦਿਲ ਨਾਲ ਹੌਕਾ ਭਰ ਕੇ ਜਵਾਬ ਦੇਣਾ ਸੀ ਅੱਗੇ ਦੋ ਪਰ ਹੁਣ ਇੱਕ ਰਹਿ ਗਿਆ ਸਿਆਣੇ ਨੇ ਪੁੱਛਣਾ ਗੱਲ ਕੀ ਹੈ ਇੱਕ ਚੱਲ ਬਸਿਆ ਉਹਨੇ ਆਖਣਾ ਉਹ ਚੱਲ ਬਸਣ ਨੂੰ ਪਰੇ ਹੈ ਉਹਨੇ ਅੰਮ੍ਰਿਤ ਛਕ ਲਿਆ ਉਹ ਸਿੰਘ ਸੱਜ ਗਿਆ ਸਰਕਾਰ ਨੇ ਉਹਦੇ ਵੈਰ ਪੈ ਜਾਣਾ ਉਸ ਸਮੇਂ ਦੀ ਕਹਾਣੀ ਹੈ ਜਲੰਧਰ ਦੇ ਕੋਲ ਇੱਕ ਕੋਗ ਮਜ਼ਾਰੀ ਪਿੰਡ ਵੱਸਦਾ ਹੈ ਉਸ ਪਿੰਡ ਵਿੱਚ ਰਹਿਣ ਵਾਲਾ ਇੱਕ ਸ਼ਾਮਾ ਸ਼ਾਹੂਕਾਰ ਹੈ ਉਸਦੇ ਦੋ ਪੁੱਤਰ ਨੇ ਇੱਕ ਲੜਕੀ ਹੈ ਵੱਡੇ ਪੁੱਤਰ ਦਾ ਨਾਂ ਹੈ ਕੁਲਵੰਤ ਰਾਏ ਅਤੇ ਛੋਟੇ ਦਾ ਨਾਂ ਹੈ ਬਲਵੰਤ ਰਾਏ ਛੋਟੇ ਮੁੰਡੇ ਨੇ ਅੰਮ੍ਰਿਤ ਛਕ ਲਿਆ ਇਹ ਬਲਵੰਤ ਰਾਏ ਤੋਂ ਬਲਵੰਤ ਸਿੰਘ ਬਣ ਕੇ ਘਰ ਆਇਆ ਇਸ ਦੇ ਪਿਤਾ ਨੂੰ ਬੜਾ ਦੁੱਖ ਹੋਇਆ ਇਸ ਨੇ ਆਖਿਆ ਉਹ ਬਲਵੰਤ ਰਾਏ ਤੂੰ ਇਹ ਬੜਾ ਮਾੜਾ ਕਰਮ ਕੀਤਾ ਹੁਣ ਸਰਕਾਰ ਨੇ ਸਾਡੇ ਵੈਰ ਪੈ ਜਾਣਾ ਚੰਗੀ ਗੱਲ ਕਰ ਇਹ ਸਿੱਖੀ ਬਾਣਾ ਲਾ ਦੇ ਫਿਰ ਸਾਨੂੰ ਸਰਕਾਰ ਕੁਝ ਨਹੀਂ ਕਹੇਗੀ ਬਲਵੰਤ ਸਿੰਘ ਨੇ ਬੜੀ ਖੁਸ਼ੀ ਵਿੱਚ ਆ ਕੇ ਬੜੇ ਮਾਣ ਨਾਲ ਕਿਹਾ ਪਿਤਾ ਜੀ ਮੈਂ ਤਾਂ ਕਲਗੀਆਂ ਵਾਲੇ ਦਾ ਫੌਜੀ ਬਣ ਗਿਆ ਹਾਂ ਜਿਸ ਗੁਰਦੇਵ ਨੇ 9 ਸਾਲ ਦੀ ਉਮਰ ਵਿੱਚ ਆਪਣਾ ਬਾਪੂ ਹਿੰਦੁਸਤਾਨ ਦੀ ਰੱਖਿਆ ਲਈ ਵਾਰ ਦਿੱਤਾ ਹਿੰਦੁਸਤਾਨ ਦਾ ਜੰਝੂਰ ਟਿੱਕਾ ਰੱਖਣ ਦੀ ਖਾਤਰ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਬਲੀਦਾਨ ਦਿੱਤਾ ਪਿਤਾ ਜੀ ਹੁਣ ਇਹ ਸਿੱਖੀ ਤੇ ਤਿਆਗੀ ਨਹੀਂ ਜਾ ਸਕਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ ਸ਼ਾਮੇ ਸ਼ਾਹੂਕਾਰ ਨੇ ਕੌੜੇ ਲਫ਼ਜ਼ਾਂ ਵਿੱਚ ਆਖਿਆ ਫਿਰ ਸਾਡਾ ਘਰ ਛੱਡ ਦੇ ਸਾਡੇ ਘਰ ਵਿੱਚ ਤੇਰੀ ਕੋਈ ਥਾਂ ਨਹੀਂ ਬਲਵੰਤ ਸਿੰਘ ਆਪਣਾ ਘਰ ਛੱਡ ਕੇ ਤੁਰਨ ਲੱਗਾ ਇਸ ਦੀ ਭੈਣ ਸੁੰਦਰੀ ਜਿਸ ਨੂੰ ਇਹਨੇ 5 ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਯਾਦ ਕਰਾਈਆਂ ਸਨ ਗੁਰੂ ਕੀ ਬਾਣੀ ਪੜ੍ਹਨ ਵਾਲੀ ਬੀਬੀ ਸੁੰਦਰੀ ਨੇ ਆਪਣੇ ਵੀਰ ਨੂੰ ਘਰ ਛੱਡਦਿਆਂ ਵੇਖਿਆ आवाज मार के कहिंदी वीरा मेरे मकलावे दे चा कौन पूरे करेगा। इसने बड़े प्यार नाल कहा भैन तेरा मकलावा मैं हथी आके तोरांगा। घर छड के बलवंत सिंह कानू आण दे छंभ विच पहुंच गया। सरदार शाम सिंह नारले वाले निहंग सिंह दे जथे विच भर्ती हो गया। समा बीतदा गया निहंग सिंह दी इज्जत अपने जथे विच वधदी जा रही है। इधर सुंदरी दे मकलावे दे दिन नेड़े आ रहे ने। वह मौका आ गया जिस दिन सुंदरी दा मकलावा लैण लई शामे शाहूकार दा प्रौणा कर पलंगे ते आ बैठा है। कुड़ियां खुशी दे गीत गा रही सन, पकवान पक रहे सन, बड़ी चहल महल सी, बड़ा खुशी दा बड़ा सुहावना समा सी। सुंदरी अपनियां सहेलियां नाल रली है, बाहर सैर वास्ते निकली है, सैर करके तुरी आउंदी है, फिरनी ते आई है वापस। जलंधर दा नवाब शिकार खेड़दा खेड़दा ते लगी है इस मजारी पिंड पानी पीण वास्ते आया है। आया जदों फिरनी ते ताणे विच सुंदरी इहदी निगाह पै गई। उतरिया घोड़ियों भुखा बाज जिवें शिकार नूं पैंदा है, सुंदरी दा भरिया कलावा अपने घोड़े ते सुट के उस पासे नूं लै तुरिया जिथे इहदे शिकार खेडण आए दे तंबू लगे होए सी। बाज दे हथ आई कूंज जिवें किरने पौंदी है, उस वेले दी कहानी हे ऐं बयान कीती जा रही।
मार नूं नजर पै गई जां शिकारी दी, किस्मत सौंगी सुंदरी विचारी दी।
ओ गहरी हल्ला कीता उडले जहाज ने, फाली कूंज कन्ने आ मुगल बाज ने।
ओ पारे के काला वारों दी कोर लांदी नूं, कोड़े उत्ते सुट लैगा हारे पांदी नूं।
ओ साडी सारा कार है जिन्ना नूं नाज ने, फाली कूंज खुशी दे साज ने, फारी कूंज कन्ने आ मुगल बाज ने।
ओ लोग कहन जूना कादा ए गरीब दा, पुट्ठा गेड़ पैगा शामे बेनसीब दा। कंद ने दिता ना हंगारा राज कावे चंद ने।
ओ सदी नू छिड़ाया ना धर्म राज ने, फाली कूंज कन्ने आ मुगल बाज ने।
ओ वंगरा दरोपता दे हारे पांदी नू, रोना पल्ले पापा खुशियां च गांदी नू।
ओ खुशियां दे सारे बंद पैदराज ने, फाली कूंज कन्ने आ मुगल बाज ने।
खबर कर रोना पै गया, चैल पैल उड्डी गम टोना पै गया।
ओ सारे रह गए तरे होए अधूरे काज ने, फाली कून कन्ने आ मुगल बाज ने।
ओ किस्मत लुट्टी पुट्ठा फेर पै गया, शमे दया छेलिया नू शेर पै गया।
ओ पंडतां दे दोवे जाप दे नाराज ने,
फाली कूंज कन्ने आ मुगल बाज ने।
जा को मुश्किल अत बने टोई कोय ना दे, लागू होए दुश्मना साख भी भज खले। सुखां वेले सारी दुनिया नेड़े टुक टुक बैंदी, परखे जान सज्जन उस वेले जद बाजी पुठी पैंदी। सुखां दे यार सारे ने, दुख वेले कोई विरला सज्जन मित्र साथ नवाया करदा है। जेड़ी खुशियां दी थां सी ओ गमियां ने मल ली। पिंड विच हा हा कार मच गई, लोग सियाणे शामे शाहूकार दे कर इस गल दा जायजा लैण लई हिरख करन लई शामे शाहूकार नाल हमदर्दी प्रगट करन लई पहुंचे। फैसला ए होया कि पंचायत इस पिंड दी शामे शाहूकार नूं नाल लै के उस दरवाणे खान दे सामने जावे, हथ बन के बेनती करे कि साडे पिंड दी इज्जत इस गल विच है कि साडा प्रौणा घर आया बैठा है, साडी इज्जत नूं वापस कर देवे। पिंड दी पंचायत शामे शाहूकार नूं नाल लै के शामे शाहूकार दे वड्डे पुत्र कलवंत राय नूं नाल लै के शामे शाहूकार दे आए हुए प्रौणे नूं नाल लै के उत्थे पहुंच गई पंचायत, जिथे जाबर खान दे तंबू लगे हुए सी शिकार खेडण आए दे। पंचायत वालियां लोकां ने सिरां तों लाईयां पग्गां, मुंहां विच लिया घा, गल विच पा के परने जोड़ के हाथे नाल बेनती कीती आली जा साड़ी इज्जत वापस कर दियो, साड़ा प्रौना घर आया बैठा है, साड़ी बेनती मनो, साड़ी इज्जत रह जावे। हेंकड़ विच मते होए खान ने बड़े रोब नाल दाबा मार के आख्या, शाहूकारा मेरे नालों चंगा वर होर किथे लभना सी, चले आ जा, मेरी सरकार है, जे ना गए मरवा देंगा अपने बंदियां कोलों। डरदे विचारे नीवी पाके पंचायत दे बंदे शामे शाहूकार समेत वापस मुड़न लगे ने। सुंदरी तंबू विच बैठी सी, इन्हें पिता नूं आवाज मारी, पिता जी शामे शाहूकार ने गल सुनी है अपनी पुत्री दी। हंकारी खान ने आख्या, शाहूकारा कोई सिख्या दे जा के तेरी बच्ची एवें जान ना गवावे, असलाम प्रवान कर लवे। शामा शाहूकार अपनी पुत्री कोले पहुंचा, सुंदरी ने अपने पिता दे कन विच अपने वीर नूं सुनेहा देण वास्ते जेड़े लफ्ज अपने पिता दे कन विच पाए ने, उस कहानी दा वेरवा, उस वेले दी वार्ता गुरमुख अते दलबीर इउं बयान कर रहे ने।
ਗਲ ਪੱਲਾ ਬਾਸੁਰ ਸੁਤੀ ਨੇ ਕਿਹਾ ਬਾਪ ਨੂੰ, ਗੱਲ ਭੁੱਲਿਓ ਨਾ, ਗੱਲ ਭੁੱਲਿਓ ਨਾ, ਕੀਤੀ ਐ ਤਾਕੀਦ ਆਪ ਨੂੰ, ਗੱਲ ਭੁੱਲਿਓ ਨਾ।
ਉਹ ਕਿਤੇ ਉਹ ਪਾਰਾ ਨਾ ਜਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਉਹ ਆਖੀ ਮਨ ਰਾਣੀ ਖਾਨ ਮਾਰਿਆ ਗਰੀਬਾਂ ਦੀ, ਸਗੋਂ ਖਲ ਲਾਉਂਦਾ ਸੂਲੀ ਚਾੜਿਆ ਗਰੀਬਾਂ ਦੀ, ਸਗੋਂ ਖਲ ਲਾਉਂਦਾ।
ਉਹ ਪਿੰਡ ਆਉਣਾ ਈ ਪਿਛਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਉਹਨੂੰ ਭੁੱਲਿਆ ਨੀ ਦੇਣੇ ਉਹਨੇ ਦੂਰੋਂ ਆਉਣਾ ਏ, ਖਾਨ ਦਿਨਾਂ ਦਾ ਈ ਖਾਨ ਦਿਨਾਂ ਦਾ ਮਹਿਮਾਨ ਪਲਾਂ ਦਾ ਪਰਾਉਣਾ ਏ, ਖਾਨ ਦਿਨਾਂ ਦਾ ਈ।
ਉਹ ਰੋਟੀ ਸੱਜੂਗੀ ਨਾ ਖਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਉਹਦਾ ਵੇ ਖੜੀ ਰੰਮੁੱਖ ਮੇਰਾ ਦਿਲ ਚਾਹੁੰਦਾ ਏ, ਮੇਰੇ ਕੱਟੇ ਜਾਣ, ਮੇਰੇ ਕੱਟੇ ਜਾਣ ਦੁੱਖ ਮੇਰਾ ਦਿਲ ਚਾਹੁੰਦਾ ਏ, ਮੇਰੇ ਕੱਟੇ ਜਾਣ।
ਓਏ ਆਖੀ ਤਿਆਗ ਤੂੰ ਚਲਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਓ ਆਖੀ ਰੋਂਦੀ ਤੇਰੀ ਭੈਣ ਤੂੰ ਛਿੜਾ ਲੈ ਆਣ ਕੇ, ਕਹਿੰਦੀ ਮੇਲ ਪੋਵੇ, ਕਹਿੰਦੀ ਮੇਲ ਪੋ ਭਰਾਵਾ ਕਿਤੇ ਬਾਹਾਂ ਤਾਣ ਕੇ, ਕਹਿੰਦੀ ਮੇਲ ਪੋਵੇ।
ਰਾਸ ਨੀਲਾ ਟਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਆਖੀ ਸੂਰਮਾ ਜਵਾਨ ਵੀਰ ਤੂੰ ਅਜੀਤ ਲਾ, ਤੇਰੀ ਭੈਣ ਜੀ ਨੂੰ, ਤੇਰੀ ਭੈਣ ਜੀ ਨੂੰ ਸਮਾਂ ਨੀ ਸੁਖਾਂ ਚ ਬੀਤਦਾ, ਤੇਰੀ ਭੈਣ ਜੀ ਨੂੰ।
ਉਹ ਰੋਗਾ ਪਾੜਨੋ ਤੂੰ ਬਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਉਹ ਬਾਪੂ ਸਕਦਾ ਨੀ ਮਨ ਹੈਆ ਨਾਰੀ ਖਾਨ ਏ, ਕਦੇ ਹੱਥ ਆਏ, ਕਦੇ ਹੱਥ ਆਏ ਕਿਸੇ ਦੀ ਨਾ ਛੱਡੇ ਜਾਣ ਏ, ਕਦੇ ਹੱਥ ਆਏ।
ਓਏ ਯਾਰੀ ਕਰਿਆ ਤੂੰ ਦਾ ਪਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਓ ਮੈਂ ਵੀ ਧਰਮਾਂ ਨੀ ਤਿਆਗ ਦੀ ਮਾਰੂੰਗੀ ਯਾਰ ਕੇ, ਵੀਰ ਛੁੱਟੀ ਲੈ ਕੇ, ਵੀਰ ਛੁੱਟੀ ਲੈ ਕੇ ਆਊਗਾ ਘੋੜੇ ਤੇ ਚੜ ਕੇ, ਵੀਰ ਛੁੱਟੀ ਲੈ ਕੇ।
ਓ ਸੇਵਾ ਆਉਂਦੀ ਹੱਕ ਮਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਓ ਆਖੀ ਕਹਿੰਦੀ ਤੇਰੀ ਭੈਣ ਸੀ ਦਲੇਰ ਸੂਰਮਾ, ਸੋਹਣੇ ਚੰਨ ਬੇਨਾ, ਸੋਹਣੇ ਚੰਨ ਬੇਨਾ ਉੱਡੂ ਨਾ ਹਨੇਰ ਸੂਰਮਾ, ਸੋਹਣੇ ਚੰਨ ਬੇਨਾ।
ਓ ਜੋਗੀ ਗੁਰਮੁਖਾਨਾ ਰਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇ ਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇ ਵੀ।
ਇਹ ਸੁਨੇਹਾ ਲੈ ਕੇ ਪੰਚਾਇਤ ਦੇ ਸਵੇਤ ਸ਼ਾਮਾ ਸ਼ਾਹੂਕਾਰ ਆਪਣੇ ਘਰ ਪਹੁੰਚ ਗਿਆ। ਹਿਰਖ ਕਰਨ ਵਾਲੇ ਲੋਕ ਆਉਂਦੇ ਸੀ ਤੇ ਰੱਬ ਦਾ ਭਾਣਾ ਮੰਨਣ ਲਈ ਕਹਿ ਕੇ ਚਲੇ ਜਾਂਦੇ ਸਨ। ਦੂਸਰੇ ਪਾਸੇ ਕਾਹਨੂੰ ਆਣ ਦੇ ਛੰਭ ਵਿੱਚ ਬੈਠਾ ਹੋਇਆ ਉਹ ਨਿਹੰਗ ਸਿੰਘ ਬਲਵੰਤ ਸਿੰਘ ਗੋਡੇ ਉੱਤੇ ਢਾਲ ਰੱਖੀ ਹੈ, ਉੱਪਰ ਕਾਗਜ਼ ਰੱਖਿਆ, ਇੱਕ ਪੱਤਰਿਕਾ ਲਿਖ ਰਿਹਾ, ਇੱਕ ਅਰਜ਼ੀ ਲਿਖਦਾ। ਕਹਿੰਦਾ, ਜਥੇਦਾਰ ਜੀ, ਮੈਂ ਆਪਣੀ ਭੈਣ ਦਾ ਮਕਲਾਵਾ ਤੋਰਨਾ, ਮੈਨੂੰ 3 ਦਿਨ ਦੀ ਛੁੱਟੀ ਮਿਲਣੀ ਚਾਹੀਦੀ ਹੈ। ਛੁੱਟੀ ਲੈ ਕੇ 3 ਦਿਨ ਦੀ ਜਥੇਦਾਰ ਸ਼ਾਮ ਸਿੰਘ ਦੇ ਕੋਲੋਂ ਨੀਲੇ ਘੋੜੇ 'ਤੇ ਸਵਾਰ ਹੋ ਕੇ ਸਰਦਾਰ ਬਲਵੰਤ ਸਿੰਘ ਮੰਜਲਾ ਨੂੰ ਮਾਰਦਾ, ਬਾਣੀ ਨੂੰ ਪੜ੍ਹਦਾ, ਮਝਾਰੀ ਪਿੰਡ ਆ ਕੇ ਪਹੁੰਚ ਗਿਆ। ਲੰਘਿਆ ਸਾਦੇ ਵਿੱਚੋਂ ਦੀ ਫਤਿਹ ਬੁਲਾ ਕੇ ਕਿਨੇ ਸਿਆਣਿਆਂ ਨਹੀਂ, ਇੱਕ ਬਜ਼ੁਰਗ ਕਹਿੰਦਾ ਕੱਲ੍ਹ ਆ ਨਿਹੰਗ ਸਿੰਘ ਇੱਥੇ ਹੁੰਦਾ ਫਿਰ ਖਾਨ ਦੇ ਟੋਟੇ ਕਰ ਦਿੰਦਾ, ਇੱਕ ਕਹਿੰਦਾ ਜੇ ਇੱਥੇ ਹੁੰਦਾ ਤੇ ਫਿਰ ਖਾਨ ਆਉਂਦਾ ਹੀ ਨਾ। ਇਹ ਨਹੀਂ ਪਤਾ ਉਹ ਹੀ ਜਵਾਨ ਜਿਹਨੂੰ ਅੱਜ ਤੋਂ ਧੱਕੇ ਮਾਰ ਕੇ ਸਾਲ ਤੋਂ ਪਹਿਲਾਂ ਘਰੋਂ ਕੱਢਿਆ। ਸਰਦਾਰ ਬਲਵੰਤ ਸਿੰਘ ਘਰ ਪਹੁੰਚਿਆ, ਆਪਣੀ ਮਾਤਾ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ। ਮਾਤਾ ਨੇ ਆਵਾਜ਼ ਸਿਆਣ ਕੇ ਆਖਿਆ, ਪੁੱਤਰਾ ਆ ਗਿਆ। ਇਹਨੇ ਆਖਿਆ, ਮਾਤਾ ਮੈਂ ਤੇ ਆ ਗਿਆ, ਪਰ ਮੇਰੀ ਭੈਣ ਨੂੰ ਮੇਰੇ ਆਉਣ ਤੋਂ ਪਹਿਲਾਂ ਮਕਲਾਵੇ ਕਿਉਂ ਤੋਰਿਆ? ਮਾਤਾ ਦੀਆਂ ਤਾਂ ਨਿਕਲ ਗਈਆਂ, ਜਿੱਥੇ ਗਈ ਸੀ ਸੁੰਦਰੀ, ਜਿਵੇਂ ਗਈ ਸੀ ਸੁੰਦਰੀ। ਉਹ ਸਾਰੀ ਕਹਾਣੀ ਬਲਵੰਤ ਸਿੰਘ ਦੀ ਮਾਤਾ ਨੇ ਆਪਣੇ ਬਰਖੜਦਾਰ ਪੁੱਤਰ ਨੂੰ ਐਂ ਕਹਿ ਕੇ ਸੁਣਾਈ।
ਉੱਚਿਆ ਹਾਲ ਜਦੋਂ ਬਲਵੰਤ ਸਿੰਘ ਨੇ ਸੁਸਤੀ ਦਾ, ਤੋਰੇ ਕਿਉਂ ਤੋਰਿਆ ਮੈਨੂੰ ਮਿਲਣਾ ਚੁੰਮੀ ਨੂੰ, ਉਹ ਜਾਂ ਮੈਂ ਪਿੱਛੋਂ ਪੁੱਜਾ ਭੁੱਲ ਕੇ ਦਿਲ ਮਕਲਾਵੇ ਦਾ, ਛੋਟੇ ਵੀਰ ਵਾਸਤੇ ਫੋਟੇ ਨਿਤ ਸੌਂਦੀ ਨੂੰ, ਬੀਤੀ ਕਿਵੇਂ ਕਿਹੜਾ ਦਿਨ ਸੀ ਪ੍ਰਾਹੁਣਾ ਕਿਹੋ ਜਿਹਾ, ਕੁਛ ਨਹੀਂ ਕਰ ਸਕਦਾ ਕੋਈ ਦੁਨੀਆਂ ਚੋ ਮਾਲਾਉਂਦੀ ਨੂੰ, ਦੱਸੋ ਚੁੱਪ ਕਰੇ ਤੂੰ ਜਾਪ ਰਹੀ ਬੇਰੌਣਕਰੀ, ਤੱਕ ਕੇ ਖੁਸ਼ ਨਹੀਂ ਹੁੰਦੇ ਖਲਕ ਖੁਸ਼ੀ ਮਨਾਉਂਦੀ ਨੂੰ, ਭਗਤਾਂ ਦੇ ਸ਼ਿਦਿਆਂ ਨੂੰ ਰਾਤਾਂ ਬੀਤਣ ਜੰਗਲਾਂ ਜਾ, ਵੇਖਣ ਜੋ ਸਰਕਾਰੀ ਟੋਲੀ ਸੁਰਮ ਕਮਾਉਂਦੀ ਨੂੰ, ਉਹ ਕੀਤੀ ਸ਼ੁਰੂ ਕਹਾਣੀ ਪੁੱਤ ਦੀ ਗੱਲ ਸੁਣ ਮਾਤਾ ਨੇ ਮੈਂ ਸਦਕੇ ਕਹਿੰਦੀ ਖਾਲ ਲੈ ਗਿਆ ਭੈਣ ਕੀਰ ਨੇ ਸੁਣਦੀ ਨੂੰ, ਉਹ ਕੀਤੀ ਸ਼ੁਰੂ ਕਹਾਣੀ ਪੁੱਤ ਦੀ ਗੱਲ ਸੁਣ ਮਾਤਾ ਨੇ, ਉਹ ਕਹਿੰਦੀ ਖਾਲ ਲੈ ਗਿਆ ਭੈਣ ਕੀਰ ਨੇ ਸੁਣਦੀ ਨੂੰ, ਉਹ ਹਾਕਮ ਗੱਲ ਨਹੀਂ ਸੁਣਦਾ ਸਾਡੇ ਜਹੇ ਗਰੀਬਾਂ ਦੀ, ਰੋਕੇ ਕੋਈ ਨਾ ਪੁੱਛੜ ਟੋਲੀ ਗੁਮਾਮ ਕਾਉਂਦੀ ਨੂੰ, ਉਹ ਤੇਰੀ ਭੈਣ ਗਈ ਸੀ ਫਿਰਨ ਤੁਰਨ ਲਈ ਪੈਰਾਂ ਖੁੰਦੀ ਸ਼ੇਰ ਪੈ ਗਿਆ ਵੇ ਵਾਪਸ ਮੁੜੇ ਆਉਂਦੀ ਨੂੰ, ਸਾਡੇ ਪਿੰਡ ਸੁਣੀ ਦਾ ਕਿਤਿਓਂ ਖਬਕੇ ਆਇਆ ਸੀ, ਰੋਣਾ ਪੱਲੇ ਪਾਤਾ ਖੁਸ਼ੀ ਚਟਾਰਾ ਆਉਂਦੀ ਨੂੰ, ਵਾਪਸ ਮੋੜ ਦਿੱਤਾ ਹੁਣ ਮੰਨੀ ਨਹੀਂ ਪੰਚਾਇਤ ਦੀ, ਉਹ ਪੜ ਪੜ ਪੈਂਦਾ ਰਿਹਾ ਉਹ ਜੋੜੇ ਹੱਥ ਵਿਖਾਉਂਦੀ ਨੂੰ, ਕੋਈ ਇਨਸਾਫ ਨਹੀਂ ਵੇ ਅੰਨੀ ਪਈ ਕਚਹਿਰੀ ਜਾ, ਵਾਪਸ ਜਾ ਮਿਲ ਸਿੱਖੀ ਰਾਹਤ ਕਾਉਂਦੀ ਨੂੰ, ਜੇ ਸਿੱਖ ਆਇਆ ਸੁਣਿਆ ਖਾਨ ਮਾਰ ਦਿਓ ਸਾਨੂੰ ਹੀ, ਉਹ ਜੀਣ ਦੇ ਬੇਟਾ ਬੁੱਢੜੀ ਮਰ ਕੇ ਚੱਟ ਲੰਘਾਉਂਦੀ ਨੂੰ, ਉਹ ਖਾਨਾ ਡੋਂਡੀ ਪਿੱਟੀ ਜੂੰਦੇ ਨਹੀਂ ਸਿੰਘ ਰਹਿਣ ਦੇਣੇ, ਉਹ ਕੋਈ ਸਰਕਾਰ ਨੂੰ ਰੋਕ ਨਹੀਂ ਸਕਦਾ ਹੱਥ ਮਚਾਉਂਦੀ ਨੂੰ, ਇਹ ਬਲਵੰਤ ਸਿੰਘ ਨੇ ਗੱਲ ਸੁਣੀ ਨਾ ਮਾਤਾ ਤੋਂ ਮੈਂ ਸਦਕੇ ਮਾਤਾ ਕਿਸਾਨ ਡਿੱਠਾ ਅਣਖ ਨੂੰ ਸੀਸ ਚੁਕਾਉਂਦੀ ਨੂੰ, ਏ ਬਲਵੰਤ ਸਿੰਘ ਨੇ ਗੱਲ ਸੁਣੀ ਦਾ ਮਾਤਾ ਤੂੰ, ਓ ਮਾਤਾ ਕਿਸੇ ਨੇ ਡਿੱਟਾ ਅਣਖ ਨੂੰ ਸੀਸ ਚੁਕਾਉਂਦੀ ਨੂੰ, ਚਿਹਰਾ ਲਾਲ ਹੋ ਗਿਆ ਬਣੇ ਅੰਗਾਰੇ ਅੱਖਾਂ ਦੇ, ਓ ਲੱਗਾ ਸਿਮਰਨ ਬਾਣੀ ਸੱਚ ਦੀ ਬਾਤ ਬਤਾਉਂਦੀ ਨੂੰ, ਡੋਰੇ ਫਰ ਕੇ ਅੰਦਰ ਟੁੰਬਿਆ ਦੇਸ਼ ਦੀ ਸੇਵਾ ਆਪਣੇ ਲਾਡਲਿਆਂ ਨੂੰ ਸੂਲੀ ਉੱਤੇ ਵਿਚਾਉਂਦੀ ਨੂੰ, ਕਹਿੰਦਾ ਜੂੰਦਾ ਰਿਹਾ ਤਾਂ ਭੈਣ ਨੂੰ ਲੈ ਕੇ ਆਵਾਂਗਾ, ਸੀਸ ਦੀ ਪੇਟਾ ਚਾੜੂ ਭੈਣ ਤੇ ਆਉਂਦੀ ਨੂੰ, ਵਾਸਤੇ ਕੌਮੀ ਲੇਖ ਲਿਖਾਉਂਦੀ ਨੂੰ।
ਮਾਤਾ ਬੱਚੇ ਦੀ ਆਵਾਜ਼ ਸਿਆਣ ਲੈਂਦੀ ਹੈ। ਬੱਚਾ ਭਾਵੇਂ ਕਿੰਨੀ ਚਿਰੀ ਮਿਲੇ, ਭਾਵੇਂ ਉਹ ਭੇਸ ਬਦਲ ਕੇ ਆਵੇ। ਸਾਖੀ ਚਾਹੁੰਦਾ ਹੈ ਪੂਰਨ ਭਗਤ 12 ਸਾਲ ਪਿੱਛੋਂ ਆਪਣੇ ਪਿੰਡ ਆਪਣੇ ਸ਼ਹਿਰ ਸਿਆਲਕੋਟ ਵਾਪਸ ਆਇਆ ਹੈ। ਜਦੋਂ ਬਾਗ ਵਿੱਚ ਪਹੁੰਚਾ ਇਹਦਾ ਬਾਗ ਹਰਿਆ ਹੋ ਗਿਆ। ਕਾਦਰ ਯਾਰ ਲਿਖਦਾ ਹੈ, ਸੁਣਿਆ ਇਹਦੀ ਮਾਤਾ ਈਸ਼ਰਾ ਨੇ ਕਿ ਮੇਰੇ ਪੁੱਤਰ ਦੇ ਬਾਗ ਵਿੱਚ ਕੋਈ ਐਸਾ ਸਾਧੂ ਆਇਆ ਹੈ ਜਿਹਦੀ ਸ਼ਕਤੀ ਨਾਲ ਮੇਰੇ ਪੁੱਤਰ ਦਾ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ। ਅਛਰਾ ਗੋਲੀ ਨੂੰ ਨਾਲ ਲੈ ਕੇ ਡਗੋਰੀ ਦੇ ਆਸਰੇ ਚੱਲਦੀ ਪੂਰਨ ਦੇ ਕੋਲ ਜਾ ਪਹੁੰਚੀ ਹੈ। ਜਦੋਂ ਪੂਰਨ ਨੇ ਵੇਖਿਆ ਮੇਰੀ ਮਾਤਾ ਆਉਂਦੀ ਹੈ, ਕਹਿੰਦਾ ਮਾਂ ਆ ਗਈ ਹੈ। ਅਛਰਾ ਡਗੋਰੀ ਦੇ ਆਸਰੇ ਖਲੋ ਗਈ। ਪੂਰਨ ਨੇ ਆਖਿਆ ਮਾਤਾ ਖਲੋ ਗਈ ਹੈ। ਅਛਰਾ ਨੇ ਆਖਿਆ ਵੇ ਸਾਧਾ ਤੇਰੀ ਆਵਾਜ਼ ਮੇਰੇ ਪੂਰਨ ਨਾਲ ਮਿਲਦੀ ਹੈ। ਪੂਰਨ ਨੇ ਆਖਿਆ ਮਾਂ ਫਿਰ ਸਿਆਣ ਲਾ ਖੋਰਿਆ ਤੇਰਾ ਪੁੱਤ ਪੂਰਨ ਆ ਗਿਆ ਹੋਵੇ। ਇਸ ਨੇ ਆਖਿਆ ਸਿਆਣ ਜ਼ਰੂਰ ਲੈਂਦੀ ਪਰ ਸਾਧਾ ਮੇਰੀਆਂ ਅੱਖਾਂ ਗਵਾਚ ਚੁੱਕੀਆਂ ਨੇ। ਮੇਰਾ ਪੂਰਨ ਜਲਾਦਾ ਨੇ ਕੱਟ ਕੇ ਖੂਹ ਵਿੱਚ ਸੁੱਟਿਆ ਸੀ, ਤੇਰੀ ਆਵਾਜ਼ ਰਲਦੀ ਹੈ। ਆਂਦੇ ਨੇ ਪੂਰਨ ਨੇ ਆਪਣੇ ਇਸ਼ਟ ਨੂੰ ਯਾਦ ਕੀਤਾ, ਆਪਣੇ ਗੁਰਦੇਵ ਨੂੰ ਯਾਦ ਕੀਤਾ। ਅਛਰਾਂ ਦੀਆਂ ਅੱਖਾਂ ਤੇ ਹੱਥ ਫੇਰੇ ਨੇ। ਕਾਦਰ ਯਾਰ ਕਹਿੰਦਾ ਅਛਰਾਂ ਦੀ ਗਈ ਹੋਈ ਜੋਤ ਵਾਪਸ ਆਈ ਹੈ। ਛਾਤੀ ਨਾਲ ਲਾਇਆ ਪੁੱਤ ਨੂੰ, ਮੱਥਾ ਚੁੰਮਿਆ ਪੁੱਤਰ ਦਾ। ਕਾਦਰ ਯਾਰ ਕਹਿੰਦਾ ਕਿ 12 ਸਾਲਾਂ ਪਿੱਛੋਂ ਵਿਛੜਿਆ ਪੁੱਤਰ ਮਿਲਿਆ, ਇਹਦੀ ਛਾਤੀ ਵਿੱਚੋਂ ਪੁੱਤਰ ਵਾਸਤੇ ਪਿਆਰ ਨਾਲ ਦੁੱਧ ਸਿਮਿਆ। ਮਾਤਾ ਨੇ ਪੁੱਤਰ ਸਿਆਣ ਕੇ ਆਖਿਆ ਪੁੱਤਰਾ ਚਲਿਆ ਜਾ ਨਹੀਂ ਤੇ ਮਾਰਿਆ ਜਾਏਗਾ। ਬੜੇ ਜੋਸ਼ ਨਾਲ ਬਲਵੰਤ ਸਿੰਘ ਨੇ ਆਖਿਆ ਮਾਤਾ ਚਿੜੀਆਂ ਤੇ ਕਾਗ ਇੱਕੇ ਬਾਜ ਦੀ ਖੁਰਾਕ, ਮਾਤਾ ਸ਼ੇਰਾਂ ਨੂੰ ਕੀ ਆਖ ਡਰਨਾ ਕਰੰਗ ਤੋਂ, ਬੈਠੀ ਦਾ ਨੀ ਸ਼ਮਾ ਵੇਖ ਕੇ ਪਤੰਗ ਤੋਂ। ਮਾਤਾ ਨੇ ਆਖਿਆ ਜੇ ਤੂੰ ਚੁੱਕ ਲਿਆਂਦੀ ਭੈਣ ਪਾਪੀ ਸਾਨੂੰ ਬੰਨ ਲੈਣ, ਨਾਲੇ ਪਿੰਡ ਫੂਕ ਜਾਣਗੇ ਪਾ ਕੇ ਭੜਾਕਾ ਵੇ, ਫੌਜਾਂ ਨਾਲ ਹੋਣਾ ਨੀ ਕੱਲੇ ਤੋਂ ਸਾਕਾ ਵੇ। ਦਲੇਰ ਸੂਰਮੇ ਨੇ ਆਖਿਆ ਮਾਤਾ ਉਸ ਵੀਰ ਦਾ ਕੀ ਜੂਣਾ ਹੈ ਜਿਹਦੀ ਭੈਣ ਜਰਵਾਣੇ ਬੰਨ ਕੇ ਲੈ ਜਾਣ, ਉਹਦੀ ਕੀ ਅਣਖ ਹੈ ਜਿਹਦੀ ਭੈਣ ਜਰਵਾਣਿਆਂ ਦੇ ਪੰਜੇ ਵਿੱਚ ਹੋਏ ਤੇ ਵੀਰ ਜਿਉਂਦਾ ਫਿਰੇ। ਮਾਤਾ ਜੇ ਮੈਂ ਜਿਉਂਦਾ ਰਿਹਾ ਤੇ ਭੈਣ ਨੂੰ ਲੈ ਕੇ ਆਵਾਂਗਾ, ਨਹੀਂ ਤੇ ਉੱਥੇ ਸ਼ਹੀਦੀ ਪਾ ਜਾਵਾਂਗਾ। ਮਾਤਾ ਦੇ ਕੰਬਦਿਆਂ ਹੱਥਾਂ ਵਿੱਚੋਂ ਛਡਾ ਕੇ ਵਾਗਾਂ ਬਲਵੰਤ ਸਿੰਘ ਨਿਹੰਗ ਸਿੰਘ ਤੁਰ ਪਿਆ ਮਝਾਰੀ ਪਿੰਡ ਤੋਂ। ਕਿੱਧਰ ਚੱਲਿਆ? ਜਿੱਧਰ ਇਹਦੀ ਭੈਣ ਨੂੰ ਬੰਨ ਕੇ ਲੈ ਜਾਣ ਦੀ ਦੱਸ ਪਈ ਸੀ। ਦੂਸਰੇ ਪਾਸੇ ਮਿੱਤਰੋ ਸੁਦਰੀ ਨੇ ਸੋਚਿਆ ਇੱਜ਼ਤ ਰਹਿ ਜਾਣੀ ਚਾਹੀਦੀ ਹੈ, ਧਰਮ ਰਹਿ ਜਾਣਾ ਚਾਹੀਦਾ। ਨੈਬ ਕੋਟੀਏ ਦਾ ਰਿਕਾਰਡ ਕਹਿੰਦਾ ਧਰਮ ਗਿਆ ਮੁੜ ਹੱਥ ਨਾ ਆਵੇ ਜੇ ਗਾਫਲ ਹੋ ਜਾਈਏ। ਸੋਚ ਕੇ ਵਿਉਂਤ ਸੁੰਦਰੀ ਨੇ ਇੱਕ ਨੀਤੀ ਤਿਆਰ ਕੀਤੀ ਹੈ। ਕਰਕੇ ਨੀਤੀ ਤਿਆਰ, ਕਹਿੰਦੀ ਖਾਨ ਜੀ ਮੈਂ ਪਾਣੀ ਪੀਣਾ ਚਾਹੁੰਦੀ ਹਾਂ, ਮੈਂ ਪੁੰਨਿਆਂ ਦਾ ਵਰਤ ਤੋੜਨਾ ਚਾਹੁੰਦੀ ਹਾਂ ਪਰ ਇਹ ਵਰਤ ਬਿਆਸ ਨਦੀ ਦੇ ਪਾਣੀ ਨਾਲ ਤੋੜਨਾ ਚਾਹੁੰਦੀ ਹੈ। ਹੰਕਾਰੀ ਖਾਨ ਚੜਿਆ ਘੋੜੇ ਤੇ ਸੁੰਦਰੀ ਵਾਸਤੇ ਪਾਣੀ ਲੈਣ ਲਈ ਚਲਿਆ। ਦੋਵਾਂ ਬੁੱਢੇ ਨੌਕਰਾਂ ਨੂੰ ਇਹ ਕਹਿ ਕੇ ਛੱਡ ਗਿਆ ਧਿਆਨ ਦਿਓ ਕਿਤੇ ਬੱਸ ਆਈ ਹੱਥ ਆਈ ਇਹ ਖਿਸਕਣਾ ਜਾਂਦੀ ਹੋਵੇ ਮੁਰਗੀ। ਇਹ ਕਹਿ ਕੇ ਇਹ ਹੰਕਾਰੀ ਖਾਨ ਘੋੜੇ ਤੇ ਚੜ੍ਹ ਕੇ ਪਾਣੀ ਲੈਣ ਚਲਿਆ ਗਿਆ। ਦੋਵੇਂ ਨੌਕਰ ਇਹਦੀ ਰਾਖੀ ਨੇ। ਇਸ ਤੋਂ ਅੱਗੇ ਕੀ ਹੋਇਆ ਧਿਆਨ ਨਾਲ ਸੁਣੋ। ਜਿਸ ਵੇਲੇ ਖਾਨ ਪਾਣੀ ਲੈਣ ਚਲਿਆ ਗਿਆ, ਸੁੰਦਰੀ ਨੇ ਧਰਮ ਰੱਖਣ ਦੀ ਖਾਤਰ ਬਰਚੀ ਖਾਨੇ ਦੀਆਂ ਲੱਕੜਾਂ ਇਕੱਠੀਆਂ ਕਰ ਲਈਆਂ, ਇੱਕ ਚਿਖਾ ਬਣਾ ਕੇ ਵਿੱਚ ਘਾ ਰੱਖਿਆ, ਉਸ ਵਿੱਚ ਅੱਗ ਦੀ ਅਗਿਆਰੀ ਰੱਖੀ ਹੈ। ਮਾਨੋ ਸੜਕੇ ਮਰਨ ਲੱਗੀ ਹੈ। ਚਿਖਾ 'ਤੇ ਬੈਠੀ ਸੁੰਦਰੀ ਅੰਤ ਮੌਕੇ ਆਪਣੇ ਵੀਰ ਨੂੰ ਹੇ ਐਂ ਯਾਦ ਕਰਦੀ ਹੈ।
ਸੀ ਲੱਕੜਾਂ ਤੋਂ ਖਰਈਆਂ ਕਰਦੀ ਅੱਗ ਬਲਨ ਦੀ ਤਾਰੀ, ਸੀ ਤੌਂਦੀ ਸਤਿਗੁਰੂ ਨੂੰ ਬੈਠੀ ਚਿਖਾ ਤੇ ਭੈਣ ਪਿਆਰੀ। ਸਤਿਦੇਵ ਸਿਰਸਤੀ ਨੇ ਇੱਕ ਮਨ ਹੋਇਆ ਅਰਦਾਸ ਗੁਜਾਰੀ, ਆ ਵੀਰਾ ਮਿਲ ਲੈ ਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਗਲਤ ਸੰਦੇਸ਼ ਦਿਆ ਭੈਣ ਨਹੀਂ ਲਾਜ ਧਰਮ ਨੂੰ ਲਾਉਂਦੀ, ਅੱਜ ਵੇਲੇ ਆਖਰ ਰੇ ਬਸ ਇੱਕ ਤੈਨੂੰ ਮਿਲਣਾ ਚਾਹੁੰਦੀ। ਬਸ ਤੇਰੇ ਦਰਸ਼ਨ ਲਈ ਦਿਲ ਵਿੱਚ ਰੀਝ ਭੈਣ ਨੇ ਤਾਰੀ, ਆ ਵੀਰਾ ਮਿਲ ਲੈ ਵੇ ਭੈਣ ਨੂੰ ਅੱਜ ਅੰਤ ਦੀ ਵਾਰੀ।
ਗੈਰਤ ਤੋਂ ਹੀ ਨੇ ਜੋ ਮਾਂ ਪੋਤਰ ਗੈਰੋ ਕੁਰਲਾ ਕੇ
ਇਸ ਜਾਬਰ ਬਾਜ ਕੋਲੋਂ ਛਡਾਵੇ ਕੌਣ ਕੂੰਜ ਨੂੰ ਆ ਕੇ
ਤੁਸੀਂ ਆਰਾ ਤਾਰਿਆਂ ਦੇ ਸਿਰ ਤੇ ਚੱਲੇ ਕਾਰ ਦੀ ਯਾਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਕੋਈ ਸੁਣੇ ਨਾ ਦੁਖੀਆਂ ਦੀ ਡਾਢੇ ਵਾਰ ਮਾਰੇ ਤੇ ਕਰਦੇ ਹਾਕਮ ਜਰਮਾਨਾ ਤੋਂ ਲੱਖਾਂ ਲੋਕ ਬੇਦੋਸ਼ੇ ਮਰਦੇ
ਚੁਰਸੀ ਦੀ ਜੋਬਨ ਤੇ ਕਈਆਂ ਦੀ ਜੀਵਨ ਮੈਗ ਕਿਆਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਜਰਨੈਲਾ ਪੰਥ ਦਿਆ ਜਰਨੈਲਾ ਪੰਥ ਦਿਆ ਸੁਣ ਲੈ ਅੱਜ ਭੈਣ ਦੇ ਹਾਰੇ ਮੈਂ ਧਰਮ ਬਚਾਉਣ ਲੱਗੀ ਛੱਡ ਕੇ ਜੀਣ ਦੇ ਕੁੱਲ ਪਵਾਰੇ
ਮੈਂ ਪ੍ਰਾਣ ਤਿਆਗ ਦੇ ਦਰਸ਼ਨ ਇੱਕ ਵਾਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਕਹਿੰਦੀ ਮੈਂ ਫਸ ਗਈ ਵੇ ਹਰਨੀ ਮੋਰ ਦੇ ਵਿੱਚ ਇਕੱਲੀ ਮੈਂ ਚਾਰੇ ਕਰ ਰਹੀ ਹਾਂ ਹੁਣ ਤੱਕ ਕੋਈ ਪੇਸ਼ ਨਹੀਂ ਚੱਲੀ
ਖੂਦਾ ਵਿੱਚ ਪੈ ਗਈ ਵੇ ਖੂਦੇ ਵਿੱਚ ਪੈ ਗਈ ਵੇ ਮੇਰੀ ਹਾਰ ਸ਼ਿੰਗਾਰ ਪਟਾਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਤੇਰਾ ਕਲਵੰਤ ਪਰਾ ਤੱਕੇ ਗਿਆ ਖਾਨ ਤੋਂ ਖਾ ਕੇ ਮੈਂ ਜੂੰਦੀ ਰਹਿਣਾ ਨਹੀਂ ਮੇਰੇ ਕੋ ਗਲ ਵਿੱਚ ਬਾਹਾਂ ਪਾ ਕੇ
ਮੇਰੀਆਂ ਅਰਦਾਸਾਂ ਨੇ ਤੁਹਾਡੀ ਬਣੀ ਰਹੇ ਸਰਦਾਰੀ ਵੇ ਵੀਰਾ ਬਣੀ ਰਹੇ ਸਰਦਾਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਜਾਬਰ ਨੂੰ ਜਬਰ ਵੱਲੋਂ ਸਕਦੇ ਰੋਕ ਗੁਰਾਂ ਦੇ ਫੌਜੀ ਜੋ ਮਾੜਾ ਹੁਕਮ ਹੋਵੇ ਸਕਦੇ ਟੋਕ ਗੁਰਾਂ ਦੇ ਫੌਜੀ
ਹੋਲੀ ਵੱਜਦੇ ਧਰਮ ਗਿਆ ਸੂਰਮੇ ਚੱਲਦੇ ਚਾਲ ਨਿਆਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਆਵੇ ਬਲਵੰਤ ਸਿੰਘਾ ਆਵੇ ਬਲਵੰਤ ਸਿੰਘਾ ਸੁੰਦਰੀ ਭੈਣ ਮਾਰ ਦੀ ਵਾਜਾਂ ਮੈਂ ਆਖਾਂ ਸਤਿਗੁਰ ਨੂੰ ਮੇਰੀਆਂ ਅੱਜ ਬਚਾ ਲੈ ਲਾਜਾਂ
ਚੱਲੇ ਮਾਰੇ ਤੇ ਟੋਟੇ ਹੋ ਜਾ ਤੇ ਨਕਾਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਤਖਤਾਸ਼ਾਂ ਖੇਡ ਰਹੇ ਬੈਠੇ ਖਾਨ ਹੈ ਘੜੀ ਮੋਟੇ ਤੱਕ ਰੱਬ ਭਲਾ ਬੈਠੇ ਆ ਜਾ ਕਰ ਇਹਨਾਂ ਦੇ ਟੋਟੇ
ਪੁੰਨਕ ਬਾਬਾ ਨੂੰ ਪੁੰਨਕ ਬਾਬਾ ਨੂੰ ਬੈਠੇ ਮਾਰ ਸ਼ਿਕਾਰ ਸ਼ਿਕਾਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਇਹਨੇ ਨੂੰ ਕਿਵੇਂ ਦੀ ਉਹ ਇੱਕ ਸਿੰਘ ਘੋੜੇ ਚੜ ਆਇਆ ਸ੍ਰਿਸ਼ਟੀ ਨੇ ਸਾਣ ਲਿਆ ਕਹਿੰਦੀ ਆ ਮਿਲਵੇ ਮਾਂ ਜਾਇਆ
ਵੀਰੇ ਗੁਰਮੁਖ ਨੂੰ ਜੋਗੀ ਆਵਾਜ ਦਿਲੋਂ ਲੈ ਮਾਰੀ ਆ ਵੀਰਾ
ਮਿਲਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਚਿਖਾ ਵਿੱਚ ਅੱਗ ਬਲਣ ਲੱਗੀ ਸੀ ਸਰਦਾਰ ਬਲਵੰਤ ਸਿੰਘ ਦਾ ਘੋੜਾ ਚਿਖਾ ਦੇ ਕੋਲ ਪਹੁੰਚ ਗਿਆ ਚਿਖਾ ਉੱਤੇ ਬੈਠੀ ਭੈਣ ਸ੍ਰਿਸ਼ਟੀ ਨੂੰ ਵੇਖਿਆ ਉਤਰਿਆ ਘੋੜੇ ਉੱਤੋਂ ਕਹਿੰਦਾ ਭੈਣ ਸ਼ੁਦੈਣ ਇਹ ਕੀ ਕਰਨ ਲੱਗੀਆਂ ਸੁੰਦਰੀ ਦੀਆਂ ਅੱਖਾਂ ਖੁੱਲੀਆਂ ਵੀਰ ਦੇ ਦਰਸ਼ਨ ਕੀਤੇ ਚਿੱਤ ਨੇ ਆਖਿਆ ਵੀਰ ਦੇ ਗਲ ਲੱਗ ਕੇ ਮਿਲਾਂ ਫਿਰ ਧਰਮ ਨੇ ਕਿਹਾ ਕਮਲੀਏ ਗਲ ਲੱਗ ਕੇ ਮਿਲਦੀ ਰਹੀਓ ਖਾਨ ਆ ਜਾਵੇਗਾ ਤੇਰੇ ਭਰਾ ਨਾਲ ਮੁਕਾਬਲਾ ਹੋਵੇਗਾ ਜੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਾ ਵੀਰ ਮਾਰਿਆ ਗਿਆ ਫਿਰ ਤਰਸਦੀ ਜਾਵੇਂਗੀ ਇਹ ਸੋਚ ਕੇ ਆਖਿਆ ਵੀਰਾ ਹੁਣ ਤੂੰ ਚਲਿਆ ਜਾ ਤੇਰੇ ਦਰਸ਼ਨ ਹੋ ਗਏ ਨੇ ਸਰਦਾਰ ਬਲਵੰਤ ਸਿੰਘ ਨੇ ਆਖਿਆ ਭੈਣ ਚਿਖਾ ਤੋਂ ਉੱਠ ਕੈਰਾਂ ਵਾਲੇ ਕੰਮ ਕਦੇ ਸਿੱਖ ਨਹੀਂ ਕਰਿਆ ਕਰਦੇ ਸੜਕੇ ਮਰਨਾ ਆਤਮ ਹੱਤਿਆ ਕਰਨੀ ਇਹ ਗੱਲ ਸਿੱਖੀ ਨਹੀਂ ਸਿਖਾਉਂਦੀ ਦੋਵੇਂ ਭੈਣ ਭਰਾ ਰਲ ਕੇ ਸਿੱਖੀ ਦੀ ਸੇਵਾ ਕਰਾਂਗੇ ਸੁੰਦਰੀ ਚਿਖਾ ਤੋਂ ਉੱਠੀ ਵੀਰ ਦੇ ਪਿੱਛੇ ਸਵਾਰ ਹੋਈ ਹੈ ਹਵਾ ਨਾਲ ਰਲਦਾ ਹੋਇਆ ਘੋੜਾ ਮੁਝਾਰੀ ਪਿੰਡ ਪਹੁੰਚਿਆ ਮਾਂ ਨੇ ਸਵਾਗਤ ਨਹੀਂ ਕੀਤਾ ਪਿਓ ਨੇ ਸਵਾਗਤ ਨਹੀਂ ਕੀਤਾ ਸਗੋਂ ਮੱਥੇ ਤੇ ਵੱਟ ਪਾ ਕੇ ਸ਼ਾਮੇ ਸ਼ਾਹੂਕਾਰ ਨੇ ਆਖਿਆ ਓਏ ਬਲਵੰਤ ਇਸ ਹੋਣੀ ਨੂੰ ਅਸੀਂ ਸਬਰ ਕਰ ਬੈਠੇ ਸਾਂ ਰੋ ਧੋ ਬੈਠੇ ਸਾਂ ਫਿਰ ਲੈ ਆਇਆ ਸਰਕਾਰ ਨੇ ਸਾਡਾ ਖੁਰਾ ਖੋਜ ਮਿਟਾ ਦੇਣਾ ਸਾਡਾ ਪਿੰਡ ਸਾੜ ਦੇਣਾ ਜਾਂ ਇਹਨੂੰ ਫਿਰ ਉੱਥੇ ਛੱਡਿਆ ਤੇ ਜਾਂ ਆਪਣੇ ਨਾਲ ਲੈ ਜਾ। ਸਰਦਾਰ ਬਲਵੰਤ ਸਿੰਘ ਆਪਣੀ ਭੈਣ ਸੁੰਦਰੀ ਨੂੰ ਨਾਲ ਲੈ ਕੇ ਕਾਹਨੂੰ ਆਣ ਦੇ ਛੰਭ ਵੱਲ ਨੂੰ ਤੁਰ ਪਿਆ। ਪਹੁੰਚੇ ਨੇ ਛੰਭ ਵਿੱਚ, ਇੱਕ ਰਸਤੇ ਵਿੱਚ ਵੇਖਿਆ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਪਏ ਨੇ, ਬਹੁਤ ਸਾਰੇ ਘੋੜੇ ਜ਼ਖਮੀ ਤੁਰੇ ਫਿਰਦੇ ਨੇ। ਉਤਰੇ ਨੇ ਭੈਣ ਭਰਾ ਦੋਵੇਂ ਘੋੜੇ ਤੋਂ, ਇੱਕ ਜ਼ਖਮੀ ਸਿੰਘ ਦੀ ਸਿਆਣ ਹੋਈ ਹੈ, ਇਹਦਾ ਨਾਂ ਡਾਕਟਰ ਵੀਰ ਸਿੰਘ ਸਾਹਿਬ ਨੇ ਲਿਖਿਆ ਹੈ, ਸ਼ੇਰ ਸਿੰਘ। ਦੂਸਰੇ ਸਿੰਘ ਦਾ ਨਾਂ ਨਹੀਂ ਲਿਖਿਆ। ਦੋਵੇਂ ਭੈਣ ਭਰਾ ਇਹਨਾਂ ਦੀ ਸੇਵਾ ਵਿੱਚ ਰੁੱਝ ਗਏ ਨੇ। ਇੱਧਰ ਖਾਨ ਪਾਣੀ ਲੈ ਕੇ ਆਇਆ, ਚਿਖਾ ਬਲਦੀ ਵੇਖੀ ਹੈ, ਕਹਿੰਦਾ ਨਸ ਗਈ ਹਿੰਦੂਆਂ ਦੀ ਲੜਕੀ। ਫਿਰ ਮਨ ਵਿੱਚ ਕੋਈ ਸੋਚ ਆਈ, ਚਿਖਾ ਫੁਲਵਾਈ ਹੈ ਭਜਾ ਕੇ, ਕੋਈ ਹੱਡੀ ਨਜ਼ਰ ਨਹੀਂ ਆਈ। ਸ਼ਿਕਾਰੀਆਂ ਦਾ ਟੋਲਾ ਚੋਰਾਂ ਨੂੰ ਲੱਭਣ ਵਾਸਤੇ ਚੜ੍ਹਦਾ, ਜਿਸ ਤਰ੍ਹਾਂ ਇਹ ਆਪੋ ਵਿੱਚ ਦੀ ਗੱਲਾਂ ਕਰਦੇ ਨੇ, ਉਸ ਵੇਲੇ ਦਾ ਸੀਨ ਮੇਰੇ ਸਾਥੀ ਗੁਰਮੁਖ ਅਤੇ ਦਲਬੀਰ ਐਉਂ ਬਿਆਨ ਕਰ ਰਹੇ ਨੇ।
ਖਾਨ ਹਟੇਗਾ ਤਾਸ਼ ਖੇਡ ਕੇ ਅਗਲੀ ਮੰਜ਼ਲੇ ਤੁਰਨ ਲਗੇ, ਖਾਨਾ ਕੋਲੋਂ ਕੌਣ ਜੋ ਨਸੇ ਸਭ ਨੂੰ ਫੁਰਨੇ ਫੁਰਨ ਲਗੇ।
ਚੜੇ ਦਾ ਧੋਖਾ ਦੇ ਗਏ ਚੋਰੀ ਹੀ ਨਸ ਜਾਣੀ ਨੂੰ, ਅਪੜਵਾ ਹੈ ਮੋਮਨ ਆਖਣੀ ਫੜੋ ਸਿਰ ਉਸਦੀ ਰਾਣੀ ਨੂੰ।
ਕਰਨ ਪਿਆਰੀ ਨਾਰੇ ਲਾਉਂਦੇ ਅੱਲਾ ਦੇ, ਜੋ ਮੌਕੇ ਤੇ ਟੁੱਟ ਨਾ ਸਕਣ ਸ਼ਸਤਰ ਲੈ ਤਸੱਲਾ ਦੇ।
ਸਦਕੇ ਜਿਉਂਦੀ ਚਲੀ ਨਾ ਜਾਵੇ ਫੜੋ ਹੁਸਨ ਦੀ ਸ਼ਾਨੀ ਨੂੰ, ਅਬੜਵਾ ਹੈ ਮੋਮਨ ਆਖਣ ਫੜੋ ਸਿਰ ਉਸਦੀ ਰਾਣੀ ਨੂੰ।
ਬਾਗ ਦੇ ਪੰਜਿਓਂ ਕੂਜ ਨਿਕਲ ਗਈ ਜਗ ਨੇ ਤਾਨਾ ਦੇਣਾ ਏ, ਸਿਰ ਮੋਮਨ ਦਾ ਕਿਸੇ ਮਜ਼ਬ ਦੇ ਅੱਗੇ ਝੁਕਣਾ ਮੇਣਾ ਏ।
ਕਾਫਰ ਨੀ ਤੋੜ ਗਈ ਏ ਗੰਢ ਦਿਆਂਗੇ ਦਾਣੀ ਨੂੰ, ਅਪੜਵਾ ਹੈ ਮੋਮਨ ਆਖਰ ਫੜੋ ਸੁਰਸਤੀ ਰਾਣੀ ਨੂੰ।
ਸ਼ਾਹ ਦੀ ਲੜਕੀ ਪੱਜ ਨਿਕਲ ਗਈ ਮੋਮਨ ਤੋਂ ਨਾ ਪਾਲੀ ਗਈ, ਕਦੇ ਸੋਚ ਅਸਾਂ ਜੋ ਸੋਚੀ ਮਾਰ ਨਾ ਕਰਨੋ ਖਾਲੀ ਗਈ।
ਤੈਨੂੰ ਪਛਾਣ ਹੀ ਜਣੇ ਜਮਾਉਂਦੇ ਸੋ ਬ੍ਰਾਹਮਣ ਦੀ ਟਾਣੀ ਨੂੰ, ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ।
ਜੋ ਸਿੱਖਾਂ ਦੀ ਮਦਦ ਕਰਨਗੇ ਸਾੜ ਦਿਆਂਗੇ ਪਿੰਡਾਂ ਨੂੰ, ਆਕੀ ਫਾਕੀ ਰਹਿਣ ਨੀ ਦੇਣੇ ਉਜਾੜ ਦਿਆਂਗੇ ਪਿੰਡਾਂ ਨੂੰ।
ਕੋਈ ਸਾਡਾ ਨਾਲ ਮੱਥਾ ਲਾ ਗਏ, ਕੋਈ ਸਾਡੇ ਨਾਲ ਮੱਥਾ ਲਾ ਗਏ, ਮੰਗ ਨੀ ਸਕਦਾ ਪਾਣੀ ਨੂੰ, ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ।
ਪਹਿਲਾਂ ਮੈਨੂੰ ਪਾਲੋ ਤੇ ਫਿਰ ਪਿੱਛਾ ਕਰਕੇ ਪਕੜ ਲਈਏ, ਸਾਥੋਂ ਨਸ ਕੇ ਜਾ ਨਹੀਂ ਸਕਦੇ ਫੜੋ ਤੇ ਮੁਸ਼ਕਾਂ ਜਕੜ ਲਈਏ।
ਸਿੰਘਾਂ ਗੱਲ ਤੇ ਸਾਰੇ ਮਰੀਏ ਕੱਢ ਦੀਏ ਅੱਖ ਕਾਣੀ ਨੂੰ, ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ।
ਨਾਰੇ ਲਾ ਕੇ ਚੜੇ ਕੋੜਿਆਂ ਬਹਾਨਾ ਪਾਲ ਵਿਖਾਲਣ ਨੂੰ, ਨਸ ਗਈ ਜੋ ਤਾੜ ਕੇ ਵੇਲਾ ਚਲੇ ਸੁਰਸਤੀ ਪਾਲਣ ਨੂੰ।
ਦੀਨ ਦੇ ਨਾਮ ਤੂੰ ਸਾਰੇ ਮਰੀਏ, ਦੀਨ ਦੇ ਨਾਮ ਤੂੰ ਸਾਰੇ ਮਰੀਏ, ਪੜ ਲੋ ਰਸਮ ਪੁਰਾਣੀ ਨੂੰ, ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ।
ਚਾਰ ਚੁਫੇਰੇ ਜਾਣ ਵੇਖਦੇ ਪੈਂਦਾ ਦਿਸੇ ਭਲੇਖਾ ਜਾ, ਪਲੋ ਪਲੀ ਤੱਕ ਕਈ ਜਿੰਦਾਂ ਦਾ ਮੁੱਕਦਾ ਜਾਪੇ ਲੇਖਾ ਜਾ।
ਉੱਚੇ ਪਾਸੇ ਵੱਲੇ ਜੋਗੀ, ਉੱਚੇ ਪਾਸੇ ਵੱਲੇ ਜੋਗੀ, ਜਾਨ ਦੇਣਾ ਪਾਣੀ ਨੂੰ,
ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ।
ਇਹ ਖਾਨਾ ਦਾ ਸ਼ਿਕਾਰੀ ਟੋਲਾ ਪਹਿਲਾਂ ਬਜ਼ਾਰੀ ਪਿੰਡ ਪਹੁੰਚਿਆ। ਇੱਥੋਂ ਪਤਾ ਲੱਗਾ ਕਿ ਸਰਦਾਰ ਬਲਵੰਤ ਸਿੰਘ ਨਿਹੰਗ ਸਿੰਘ ਆਪਣੀ ਭੈਣ ਨੂੰ ਲੈ ਕੇ ਆਇਆ ਸੀ, ਪਰ ਉਸਨੂੰ ਘਰਦਿਆਂ ਨੇ ਨਹੀਂ ਚੱਲਿਆ, ਉਹ ਕਾਹਨੂੰ ਆਣ ਦੇ ਛੰਭ ਵੱਲ ਨੂੰ ਲੈ ਕੇ ਚਲਿਆ ਗਿਆ। ਸ਼ਿਕਾਰੀ ਟੋਲਾ ਇੱਥੋਂ ਕਾਹਨੂੰ ਆਣ ਦੇ ਛੰਭ ਵੱਲ ਨੂੰ ਤੁਰ ਪਿਆ, ਜਿਸ ਚਰਸਤੇ ਵਿੱਚ ਬਲਵੰਤ ਸਿੰਘ ਤੇ ਸੁੰਦਰੀ ਜ਼ਖਮੀਆਂ ਵੀਰਾਂ ਦੀ ਸੇਵਾ ਕਰ ਰਹੇ ਸਨ। ਇਹ ਖਾਨਾਂ ਦਾ ਸ਼ਿਕਾਰੀ ਟੋਲਾ ਉੱਥੇ ਆ ਨਿਕਲਿਆ। ਜਦੋਂ ਖਾਨ ਨੂੰ ਚੋਰ ਲੱਭ ਗਏ, ਇਹਨਾਂ ਲਲਕਾਰਾਂ ਮਾਰ ਕੇ ਆਖਿਆ, ਹੁਣ ਨਸ ਲਓ, ਸਰਦਾਰ ਬਲਵੰਤ ਸਿੰਘ ਨੇ ਆਖਿਆ ਸੂਰਮੇ ਕਦੇ ਨਸਿਆ ਨਹੀਂ ਕਰਦੇ। ਜੰਗ ਹੋਈ ਇੱਥੇ ਘਮਸਾਨ ਦੀ, ਜਿਹੜੇ ਜ਼ਖਮੀ ਸਨ ਦੋਵੇਂ ਸ਼ੇਰ ਸਿੰਘ ਅਤੇ ਉਸਦੇ ਨਾਲ ਦਾ ਸਾਥੀ, ਇਹ ਦੋਵੇਂ ਇੱਥੇ ਚੜ੍ਹਾਈ ਕਰ ਜਾਂਦੇ ਨੇ, ਸ਼ਹੀਦੀ ਪਾ ਜਾਂਦੇ ਨੇ। ਦੋਵੇਂ ਭੈਣ ਭਰਾ ਬਲਵੰਤ ਸਿੰਘ ਤੇ ਸੁੰਦਰੀ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ। ਖਾਨਾਂ ਨੇ ਦੋਨਾਂ ਭੈਣ ਭਰਾਵਾਂ ਨੂੰ ਇੱਕੇ ਘੋੜੇ ਤੇ ਬੰਨ ਕੇ, ਮੁਸ਼ਕਾਂ ਤਾਣ ਕੇ ਜਲੰਧਰ ਦੀ ਜੇਲ੍ਹ ਵਿੱਚ ਜਾ ਕੇ ਬੰਦ ਕਰ ਦਿੱਤਾ। ਤੇ ਜੁੰਮੇ ਵਾਲਾ ਦਿਨ ਮਿਥ ਲਿਆ ਕਿ ਬਲਵੰਤ ਸਿੰਘ ਨੂੰ ਜੇ ਦੀਨ ਨਾ ਮੰਨੀ ਤੇ ਕਤਲ ਕਰ ਦਿੱਤਾ ਜਾਊਗਾ, ਅਤੇ ਸੁੰਦਰੀ ਦਾ ਨਿਕਾਹ ਧੱਕੇ ਨਾਲ ਖਾਨ ਆਪਣੇ ਨਾਲ ਪੜਾ ਲਵੇਗਾ। ਇੱਧਰ ਕਾਹਨੂੰ ਆਣ ਦੇ ਛੰਮ ਵਿੱਚ ਦਿਨ ਪੰਜਵਾਂ ਆ ਗਿਆ। ਸਰਦਾਰ ਸ਼ਾਮ ਸਿੰਘ ਨੇ ਆਖਿਆ, ਮਿੱਤਰੋ ਭਰੇ ਦੀਵਾਨ ਵਿੱਚ ਸੁਣੋ ਮੇਰੀ ਗੱਲ, ਕਿ ਸਰਦਾਰ ਬਲਵੰਤ ਸਿੰਘ ਗਿਆ ਸੀ 3 ਦਿਨ ਦੀ ਛੁੱਟੀ ਲੈ ਕੇ, ਦਿਨ ਪੰਜਵਾਂ ਆ ਗਿਆ, ਮੈਨੂੰ ਜਾਪਦਾ ਕਿਸੇ ਬਿਪਤਾ ਵਿੱਚ ਫਸ ਗਿਆ। ਕੋਈ ਸੂਰਮਾ ਉੱਠੋ ਜਿਹੜਾ ਮੇਰੇ ਪੱਗ ਵੱਟ ਵੀਰ ਦੀ ਖਬਰ ਲਿਆਵੇ। ਸਰਦਾਰ ਸ਼ਾਮ ਸਿੰਘ ਨਾਰਲੇ ਵਾਲਾ ਕਹਿੰਦਾ, ਮਿੱਤਰੋ ਮੁੱਛ ਨੂੰ ਤਾ ਦਿੱਤਾ ਤਾਂ ਸੋਹਦਾ, ਜੇ ਪੱਗ ਨੂੰ ਦਾਗ ਨਾ ਹੋਵੇ। ਅਣਖੀਆਂ ਦੀ ਕੌਮ ਕਦੇ ਅਣਖ ਗਵਾ ਕੇ ਬਚ ਨਹੀਂ ਸਕਦੀ। ਸਰਦਾਰ ਸ਼ਾਮ ਸਿੰਘ ਨਾਰਲੇ ਵਾਲਾ ਬਲਵੰਤ ਸਿੰਘ ਨਿਹੰਗ ਸਿੰਘ ਦੀ ਖਬਰ ਲਿਆਉਣ ਲਈ ਆਪਣੇ ਜਥੇ ਪ੍ਰਤੀ ਹੇ ਇਉਂ ਕਹਿ ਰਿਹਾ,
ਕੀਤੀ ਅਰਦਾਸ ਜਦੋਂ ਬਾਣੀ ਗੁਰੂ ਨਾਨਕ ਦੀ ਪੜ ਕੇ, ਜੰਕਾਰਾ ਛੱਡ ਕੇ ਤੇ ਬੋਲਿਆ ਫਿਰ ਸੰਗਤ ਵਿੱਚ ਖੜ ਕੇ, ਉਹ ਸਿੰਘ ਸਦਾਵੇ ਨਾ ਜਿਸਨੇ ਤੁਰਨੇ ਅੱਖ ਨੂੰ ਆ ਗਏ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ। ਜੇ ਛੁੱਟੀ ਲੈ ਕੇ ਉਹ ਮੁੜ ਕੇ ਡਿਊਟੀ ਪਰ ਨਹੀਂ ਆਇਆ, ਲਓ ਪਤਾ ਕਿ ਵੈਰੀ ਨੇ ਉਸ ਤੇ ਜਾਲ ਹੋਏ ਨਾ ਪਾਇਆ। ਇਮਲੀ ਘੱਟ ਮਰਦੇ ਨੇ ਸੋ ਵੀ ਜ਼ਹਿਰ ਨੀ ਵੱਜਦਾ ਖਾ ਗਏ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ। ਨੀਵੀ ਪਾ ਬੈਂਦੇ ਨਹੀਂ ਜਿੰਨਾ ਪਾਤਨਾ ਤੋਂ ਜਾਣਾ, ਭੁੱਖੇ ਤਾਂ ਮਰ ਜਾਣਗੇ ਪਰ ਨਹੀਂ ਕਾ ਸ਼ੇਰਾਂ ਨੇ ਖਾਣਾ। ਕਲਗੀ ਧਰ ਕਹਿੰਦੇ ਨੇ ਸਿੰਘਾ ਤੋਂ ਤੁਰੀ ਅਗੜਾ ਗਏ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ। ਤਾਂ ਮੁਛ ਨੂੰ ਤਾਂ ਸੋਨਾ, ਮੁਸ਼ਨੂ ਤਾਂ ਸੋਣਾ, ਜੇਕਰ ਪੱਗ ਨਾ ਦਾਗੀ ਹੋਵੇ, ਉਹ ਕੌਮਾਂ ਜੂਦੀਆਂ ਨਹੀਂ ਜਿਨ੍ਹਾਂ ਦੀ ਅਣਖ ਨਾ ਜਾਗੀ ਹੋਵੇ। ਸਿੰਘੜੇ ਤੂਫਾਨਾਂ ਨੂੰ ਯੋਧੇ ਰੋਗ ਲੈਣ ਇੱਕ ਡਾਗੇ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ। ਮਾਣੇ ਜਮਣਾ ਨਹੀਂ ਆਉਣਾ ਜਗ ਨਹੀਂ ਦੂਜੀ ਵਾਰੀ, ਮੰਜ਼ਿਲ ਤੇ ਪੁੱਜੇ ਨਹੀਂ ਜਿੰਨਾ ਹਿੰਮਤ ਰਾਹ ਵਿੱਚ ਹਾਰੀ। ਦੱਸੋ
ਸਾਰ ਜਥੇਦਾਰ ਹਰੀ ਸਿੰਘ ਨਿਹੰਗ ਸਿੰਘ ਤਿਆਰ ਹੋਇਆ, ਲੋਹੜੀ ਦਾ ਸਮਾਨ ਲੈ ਕੇ ਕਾਹਨੂੰ ਆਣ ਦੇ ਛੰਮ ਚੋਂ ਹੋ ਕੇ ਅਸਵਾਰ ਘੋੜੇ ਤੇ ਚੱਲ ਪਿਆ। ਕਿੱਥੇ ਪਹੁੰਚਾ? ਜਲੰਧਰ ਤੋਂ 3 ਕੁ ਮੀਲ ਦੇ ਫਾਸਲੇ ਉੱਤੇ, ਜਿਹੜੀ ਕੱਚੀ ਸੜਕ ਉਸ ਵੇਲੇ ਜਲੰਧਰ ਤੋਂ ਦਿੱਲੀ ਨੂੰ ਜਾਂਦੀ ਸੀ। 3 ਮੀਲ ਦੇ ਵਿੱਚ ਉੱਤੇ ਇੱਕ ਸਰਾਂ ਸੀ, ਸਰਾਂ ਦੀ ਸਫਾਈ ਹੁੰਦੀ ਵੇਖੀ ਇਹਨੇ ਘੋੜਾ ਬੰਨ ਦਿੱਤਾ। एक झाड़ू देने वाले नूं पुछया की कहानी है। इन्हें आख्या जी अज एक खान साहब एक वड्डे काजी साहब दिल्लियों बुलाए ने, साडे खान साहब ने पता नहीं वह किस लिए आए ने, ये ते गल मैं जानता नहीं, पर इत्थे अज रंग रौनक बहुत होनी है, इत्थे मुंजरा लगना, इत्थे इलाका कट्ठा होना, इत्थे मेला लगना। सोच के मेले की गल भी जद लोग कट्ठे होणगे मैनू सारे इलाके की रिपोर्ट मिल जाएगी। घोड़ा बन दिता, दाणा पा दिता, हट्टी वाले को लैके मंजा ਕਿਤੇ ਵਿਛਾ ਕੇ ਸਰਦਾਰ ਹਰੀ ਸਿੰਘ ਜਸੂਸ ਲੇਟ ਗਿਆ। ਮੁਜਰਾ ਲੱਗ ਗਿਆ ਕਾਜੀ ਦੇ ਆਉਣ ਤੇ, ਰੌਣਕਾਂ ਲੱਗ ਗਈਆਂ ਕਾਜੀ ਦੇ ਆਉਣ ਤੇ, ਬਹੁਤ ਨਕਲਾਂ ਹੋਈਆਂ ਕਾਜੀ ਦੇ ਆਉਣ ਤੇ। ਜਦੋਂ ਦਿਨ ਸਮਾਪਤ ਹੋਇਆ, ਲੋਕ ਸ਼ਗਨ ਛਕਾਉਣ ਵਿੱਚ ਰੁੱਝ ਗਏ। ਹਰੀ ਸਿੰਘ ਉਸ ਮੰਜੇ ਤੇ ਲੇਟਿਆ ਹੋਇਆ, ਛੱਕ ਛਕਾ ਕੇ ਦੋ ਸਿਪਾਹੀ ਇਹਦੇ ਪੈਂਦ ਵੱਲੇ ਬੈਠੇ ਨੇ। ਇੱਕ ਸਿਪਾਹੀ ਨੇ ਆਖਿਆ, ਵੇਖਿਆ ਹੀ ਜੋਰਾਂ ਵਰਾਂ ਦਾ ਸੱਤੀ ਵੀ ਸੌ, ਸਾਡੇ ਨਵਾਬ ਨੇ ਇਹ ਹਿੰਦੂਆਂ ਦੀ ਲੜਕੀ ਫੜ ਕੇ ਲਿਆਂਦੀ ਹੈ। ਨਾਰੇ ਦਾ ਭਰਾ ਹੈ ਬਲਵੰਤ ਸਿੰਘ ਨਿਹੰਗ ਸਿੰਘ, ਬੜਾ ਜਵਾਨ ਹੈ, ਕੱਲ ਜੁਮਾ ਹੈ ਨਾ, ਰਾਤ ਨੂੰ ਬਲਵੰਤ ਸਿੰਘ ਨੇ ਦੀਨ ਜੇ ਨਾ ਮੰਨਿਆ ਇਸ ਨੂੰ ਕਤਲ ਕਰ ਦਿੱਤਾ ਜਾਣਾ, ਸੁੰਦਰੀ ਦਾ ਧੱਕੋ ਜੋਰੀ ਨਿਕਾਹ ਪੜਾ ਲਿਆ ਜਾਣਾ, ਰੰਗ ਰੰਗ ਦੇ ਬੁਰਜ ਆਸਮਾਨ ਵੱਲ ਨੂੰ ਛੱਡੇ ਜਾਣੇ ਨੇ, ਸਭ ਨੂੰ ਸ਼ਰਾਬ ਅੰਗੂਰਾਂ ਦੀ ਫ੍ਰੀ ਪੀਣ ਵਾਸਤੇ ਮਿਲਣੀ ਹੈ, ਸਾਰੇ ਜਾਵਾਂਗੇ। ਸਿਆਣੇ ਕਹਿੰਦੇ ਜੇ ਇੱਕ ਕਾਫਰ ਨੂੰ ਦੀਨ ਵਿੱਚ ਆਉਂਦਾ ਵੇਖ ਲਈਏ ਤੇ ਮੱਕੇ ਦਾ ਹੱਜ ਹੋ ਜਾਂਦਾ। ਸੁਣੀ ਗੱਲ, ਜਦੋਂ ਇਹ ਸਾਰੀ ਕਹਾਣੀ ਸੁਣੀ ਇਹ ਸਿਪਾਹੀ ਦਿੱਲੀ ਵਾਲੇ ਨੇ, ਕਹਿੰਦਾ ਮਿੱਤਰਾ ਤੂੰ ਜਾਵੀਂ ਸ਼ਗਨ ਛਕਾਉਣ, ਅਸੀਂ ਤਾਂ ਨਹੀਂ ਜਾਵਾਂਗੇ। ਜਲੰਧਰ ਦਾ ਸਿਪਾਹੀ ਕਹਿੰਦਾ ਕਿਉਂ ਨਹੀਂ ਜਾਣਾ, ਉਹ ਕਹਿੰਦਾ ਮੇਰਾ ਪਿਓ ਮਰਨ ਲੱਗਾ ਕਹਿ ਗਿਆ ਸੀ ਜਿੱਥੇ ਸਿੰਘਾਂ ਦੇ ਆਉਣ ਦਾ ਖਤਰਾ ਹੋਵੇ ਤੂੰ ਨਾ ਜਾਵੀਂ। ਜਲੰਧਰ ਦੇ ਸਿਪਾਹੀ ਨੇ ਆਖਿਆ ਉਹ ਇੱਥੇ ਪਾਗਲਾ ਕਿਸੇ ਦਾ ਖਤਰਾ ਹੀ ਨਹੀਂ, ਸਰਕਾਰ ਸਾਡੀ ਹੈ, ਰਾਜ ਸਾਡਾ ਕਿਵੇਂ ਆਉਣਾ। ਦਿੱਲੀ ਵਾਲੇ ਸਿਪਾਹੀ ਨੇ ਆਖਿਆ ਤੂੰ ਕਹਿੰਦਾ ਰਾਜ ਸਾਡਾ ਕਿਵੇਂ ਨਹੀਂ ਆਉਣਾ, ਪਰ ਮੇਰਾ ਪਿਓ ਕਹਿੰਦਾ ਸੀ ਸਿੰਘ ਵੇਲੇ ਦੇ ਵੇਲੇ ਹਵਾ ਚੋਂ ਉੱਤਰ ਆਉਂਦੇ ਹੁੰਦੇ ਆ। ਮਿੱਤਰਾ ਤੂੰ ਕਹਿੰਦਾ ਸ਼ਰਾਬ ਸਭ ਨੂੰ ਮੁਕਤ ਮਿਲੇਗੀ, ਕਬਰਾਂ ਵੀ ਸਾਰਿਆਂ ਦੀਆਂ ਉਸ ਮਸੀਤ ਦੇ ਨੇੜੇ ਸਵੇਰ ਨੂੰ ਬਣੀਆਂ ਨਜ਼ਰ ਆਉਣਗੀਆਂ। ਸਾਰੀ ਡੈਰੀ ਮਿਲ ਗਈ ਹਰੀ ਸਿੰਘ ਨੂੰ, ਪਾਈ ਘੋੜੇ ਤੇ ਕਾਠੀ, ਕੁੱਕੜ ਦੀ ਵਾਂਗ ਨਾਲ ਤੁਰਿਆ, ਕਾਹਨੂੰ ਵਣ ਦੇ ਛੰਭ ਵਿੱਚ ਆ ਪਹੁੰਚਾ ਭਰੇ ਦਰਬਾਰ ਵਿੱਚ। ਜਦੋਂ ਇਹ ਸਾਰੀ ਕਹਾਣੀ ਦੱਸੀ ਕਿ ਬਲਵੰਤ ਸਿੰਘ ਤੇ ਸੁੰਦਰੀ ਜਲੰਧਰ ਦੀ ਜੇਲ੍ਹ ਵਿੱਚ ਹੈ, ਜੇ ਖਾਲਸਾ ਅੱਜ 10 ਵਜੇ ਤੋਂ ਪਹਿਲਾਂ ਸ਼ਾਮ ਨਾ ਪਹੁੰਚਾ ਸੁੰਦਰੀ ਦਾ ਨਿਕਾਹ ਕਰਾ ਲਿਆ ਜਾਏਗਾ ਔਰ ਬਲਵੰਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਏਗਾ। ਸੁਣ ਕੇ ਗੱਲ ਸਾਰੀ ਜਥੇਦਾਰ ਸ਼ਾਮ ਸਿੰਘ ਨੇ ਆਖਿਆ ਈਦ ਦਾ ਚੰਨ ਚੜ੍ਹਨ ਤੋਂ ਪਹਿਲਾਂ ਵਿਖਾ ਦਿਆਂਗੇ, ਜਿਵੇਂ ਸਿੰਘ ਜੋਸ਼ ਵਿੱਚ ਆਏ। ਮੇਰੇ ਸਾਥੀ ਐਉਂ ਬਿਆਨ ਕਰ ਰਹੇ ਨੇ,
ਸ਼ਾਮ ਸਿੰਘ ਨੇ ਆਖਿਆ ਖਾਲਸਾ ਜੀ ਅਸੀਂ ਵੱਲ ਜਲੰਧਰ ਦੇ ਜਾਵਾਂਗੇ, ਹੁਣ ਛੋਟੇ ਵੀਰ ਦੀ ਲਵਾਂਗੇ ਖਬਰ ਜਾ ਕੇ, ਖੱਬੀ ਖਾਨ ਨਾਲ ਹੱਥ ਮਾਲਾਵਾਂਗੇ ਹੁਣ।
ਸਿੰਘਾਂ ਚਾੜ ਲੈ ਵਾਟਮਾ ਸ਼ਹਿਰਿਆਂ ਨੂੰ, ਕਹਿੰਦੇ ਸੱਜਰੇ ਲੇਖ ਲਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰਾ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਕੈਦ ਵਿੱਚ ਹੈ ਵੀਰ ਬਲਵੰਤ ਸਾਡਾ, ਨਾਲੇ ਫਾਈ ਸ੍ਰਿਸ਼ਟੀ ਨੂੰ ਫਾਈ ਹੋਈ ਹੈ, ਕਹਿੰਦੇ ਸ਼ੇਰ ਨੂੰ ਪਾਇਆ ਹੈ ਪਿੰਜਰੇ ਚ, ਹੱਥ ਕੜੀ ਵੀ ਹੱਥਾਂ ਨੂੰ ਲਾਈ ਹੋਈ ਹੈ।
ਕਹਿੰਦੇ ਖਾਨ ਨੇ ਜੁੰਮੇ ਦਾ ਦਿਨ ਮਿਥਿਆ, ਪਹਿਲਾਂ ਈਦ ਤੋਂ ਚੰਦ ਵਿਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰਾ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਖੇਤਾਂ ਰਗੜੀਆਂ ਗਾੜੀਆਂ ਪਲਾਂ ਅੰਦਰ, ਸਿੰਘ ਛੱਕ ਛਕਾ ਕੇ ਤਾਰ ਹੋ ਗਏ, ਤੇ ਤਿੱਖੀਆਂ ਬਣਦੇ ਨੇ ਵੈਰੀਆਂ ਲਈ, ਸੱਚੇ ਬੰਦਿਆਂ ਪਿੱਛੇ ਪਿਆਰ ਹੋ ਗਏ।
ਅਸੀਂ ਪਟਲੀ ਚੀਰਨੇ ਸੋਹਣੀਆਂ ਲਈ, ਸੋਹਣੀਆਂ ਲਈ ਸੱਚੀ ਚੂਰੀ ਦਾ ਸਵਾਦ ਚ ਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰੇ, ਕਹਿੰਦੇ ਖਾਨ ਨੂੰ ਮਜ਼ਾ ਚ ਖਾ ਦਿਆਂਗੇ।
ਪੰਜਾਂ ਸ਼ੇਰ ਨੂੰ ਬਿੱਲੇ ਨੇ ਪਾਇਆ ਜਾਪੇ, ਆਈ ਮੌਤ ਕੁਪਤ ਸਹੇੜ ਬੈਠਾ, ਉਹਦੇ ਅੱਲਾ ਨੇ ਲਿਖੇ ਨੇ ਲੇਖ ਜਿਹੜੇ, ਲੇਖਾ ਜਾਪਦਾ ਸਾਰਾ ਨਬੇੜ ਬੈਠਾ।
ਸਾਡੇ ਧਰਮ ਦੀ ਚੁੱਕੀ ਅਣਖ ਜਿੰਨੇ, ਉਹਨੂੰ ਦੂਜੇ ਜਹਾਨ ਪਹੁੰਚਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰੇ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਗੁਰੂ ਗ੍ਰੰਥ ਜੀ ਤਾਬਿਆ ਖੜੇ ਹੋ ਕੇ ਇੱਕ ਮਨ ਅਰਦਾਸ ਨੂੰ ਕਰਨ ਲੱਗੇ, ਸਾਨੂੰ ਸੱਚਿਆ ਪਾਤਸ਼ਾਹ ਪਾਸ ਕਰ ਦੇ, ਕਦਮ ਤੇਰੇ ਸਕੂਲ ਹਾਂ ਤਰਨ ਲੱਗੇ।
ਅਣਖ ਦੀ ਪੈ ਗਈ ਹੋ ਮਦਮ ਦਸਤੀ, ਅਸੀਂ ਜੀਵਨ ਚੰਗਿਆੜੀ ਪਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰੇ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਮੱਥਾ ਸਾਡੇ ਨਾਲ ਲਾ ਕੇ ਖੱਟਣਾ ਕੀ, ਅਸੀਂ ਤਈ ਤੇ ਸੀਸ ਟੇਕਾਉਣ ਵਾਲੇ, ਪੱਲ ਖੱਟਦੇ ਹਾਂ ਅਸੀਂ ਕੰਮ ਕਰਕੇ, ਕਟਾਉਣ ਵਾਲੇ
ਸਾਡੀ ਤਿਆਗ ਹੈ ਚੰਦੀ ਦੀ ਭੈਣ ਵੱਡੀ ਭੈਣ ਵੱਡੀ ਨਾਲ ਮੌਤ ਦੇ ਹਾਣ ਮਚਾ ਦਿਆਂਗੇ ਸਿੰਘ ਭੜਕ ਪੈ ਜੰਗਲ ਦੀ ਅੱਗ ਵਾਂਗਿਰ ਕਹਿੰਦਾ ਖਾਣ ਨੂੰ ਮਜ਼ਾ ਚਖਾ ਦਿਆਂਗੇ
ਸਾਡੇ ਪੰਜ ਜੰਕਾਰੇ ਤੇ ਤਰੇ ਫੌਜੀ ਜਾਵੇ ਖਾਲਸੇ ਦੀ ਜੈ ਜੈਕਾਰ ਹੁੰਦੀ ਬਾਂਕੇ ਘੋੜੇ ਸ਼ਿੰਗਾਰੇ ਲੰਘ ਸਿੰਘਾਂ ਕੌਮੀ ਕਰਜ਼ ਸਾਰੀ ਰਤੇ ਪਾਰ ਹੁੰਦੀ
ਚਾਰ ਨਾ ਭਾਜੀਆਂ ਮੋੜ ਲਈਏ ਜਿੰਦ ਕੌਮ ਅੱਗੇ ਗਹਿਣੇ ਪਾ ਦਿਆਂਗੇ ਸਿੰਘ ਭੜਕ ਪੈ ਜੰਗਲ ਦੀ ਅੱਗ ਵਾਂਗਰ ਕਹਿੰਦੇ ਖਾਣ ਨੂੰ ਮਜ਼ਾ ਚਖਾ ਦਿਆਂਗੇ
ਮੰਜ਼ਲ ਵੱਲ ਸਿੱਧੀ ਪੈੜ ਛੱਡ ਕੇ ਦਸੇ ਬੁਰਾਈ ਤੁਰ ਪਈ
ਬੱਲ ਜਾਣਗਾ ਸਾਰੇ ਸਵਾਦ ਪਿਛਲੇ ਜੋਗੀ ਇਹੋ ਜਿਹਾ ਭਾਜਾ ਛਕਾ ਦਿਆਂਗੇ ਸਿੰਘ ਭੜਕ ਪੈ
ਜੰਗਲ ਦੀ ਅੱਗ ਵਾਂਗਰ ਕਹਿੰਦਾ ਖਾਣ ਨੂੰ ਮਜ਼ਾ ਚਖਾ ਦਿਆਂਗੇ
ਅਣਖੀ ਵੀਰ ਬਹਾਦਰਾਂ ਨੇ ਗੱਲ ਸੁਣਦਿਆਂ ਸਾਰ ਤਿਆਰੀ ਕੀਤੀ ਹੈ ਅਰਦਾਸ ਸੋਧੀ ਹੈ ਦਸ ਪਾਤਸ਼ਾਹੀਆਂ ਸਿਮਰੀਆਂ ਸ਼ਹੀਦਾਂ ਨੂੰ ਕੀਤਾ ਯਾਦ ਲੱਗੀ ਨਗਾਰੇ ਤੇ ਚੋਟ ਸਿੰਘ ਸੂਰਮੇ ਆਪੋ ਆਪਣੀ ਤਿਆਰੀ ਕਰਕੇ ਤੁਰਨ ਲੱਗੇ ਨੇ ਖਾਲਸੇ ਦਾ ਜਥਾ ਕਾਨੂੰਵਾਨ ਦੇ ਛੰਮ ਚੋਂ ਰਵਾਨਾ ਹੋਣ ਲੱਗਾ ਆਪੋ ਆਪਣੀ ਬੋਲੀ 'ਚ ਦੂਸਰੇ ਨੂੰ ਆਵਾਜ਼ਾਂ ਮਾਰਦੇ ਨੇ ਵਾਰੇ ਵਾਰੇ ਜਾਵਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਜਿੱਥੇ ਸਿੰਘ ਦੀ ਰਹਿਣੀ ਬਦਲੀ ਹੈ ਬਹਿਣੀ ਬਦਲੀ ਹੈ ਪੁਸ਼ਾਕ ਬਦਲੀ ਹੈ ਖਾਣਾ ਬਦਲਿਆ ਉੱਥੇ ਡਿਕਸ਼ਨਰੀ ਵੀ ਬਦਲ ਦਿੱਤੀ ਹੈ ਸਮਾਂ ਇੰਨਾ ਨਹੀਂ ਵਿਸਥਾਰ ਨਾਲ ਕੋਈ ਦੱਸਿਆ ਜਾ ਸਕੇ ਸਿੰਘ ਦੋ ਪ੍ਰਾਤਨ ਸਿੰਘ ਆਪੋ ਵਿੱਚ ਦੀ ਗੱਲਾਂ ਕਰਦੇ ਹੋਣ ਅਸੀਂ ਤੁਸੀਂ ਨਹੀਂ ਸਮਝ ਸਕਦੇ ਇਹ ਕੀ ਆਉਂਦੇ ਨੇ ਸਿੰਘ ਰਜਾਈ ਨੂੰ ਅਫਲਾਤੂਨ ਕਹਿੰਦੇ ਨੇ ਸਿੰਘ ਬੋਲੇ ਨੂੰ ਆਉਂਦੇ ਵੀ ਇਹ ਚੁਬਾਰੇ ਚੜਿਆ ਅੰਨੇ ਨੂੰ ਆਉਂਦੇ ਆ ਇਹ ਸੂਰਮਾ ਸੋ ਆ ਕਾਣੇ ਨੂੰ ਆਉਂਦੇ ਲੱਖ ਨੇਤਰਾ ਸੋ ਲੰਗੇ ਨੂੰ ਆਉਂਦੇ ਆ ਸਚਾਲਾ ਸੋ ਇੰਜਣ ਜਿਹੜਾ ਗੱਡੀ ਮੂਹਰੇ ਲੱਗਦਾ ਇਹਨੂੰ ਆਉਂਦੇ ਤੇਜਾ ਸੋ ਗੱਡੀ ਨੂੰ ਆਉਂਦੇ ਆ ਭੂਤਨੀ ਬੱਸ ਨੂੰ ਆਉਂਦੇ ਆ ਨੱਕ ਵੱਡੀ ਹਵਾਈ ਜਹਾਜ਼ ਨੂੰ ਆਉਂਦੇ ਆ ਉੜਨ ਕਠੋਲਾ ਕਣਕ ਨੂੰ ਆਉਂਦੇ ਆ ਰੂਪ ਕੌਰ ਮਕਈ ਨੂੰ ਆਉਂਦੇ ਆ ਬਸੰਤ ਕੌਰ ਕਿੰਨੀਆਂ ਕੁ ਗੱਲਾਂ ਦੱਸਾਂ ਇਹਨਾਂ ਦੇ ਬੋਲੇ ਆਪਣੇ ਨੇ ਕੋਈ ਦੂਸਰਾ ਬੰਦਾ ਸਮਝ ਨਹੀਂ ਸਕਦਾ ਲੱਗੀਆਂ ਨਗਾਰਿਆਂ ਤੇ ਚੋਟਾਂ ਕਾਹਨੂੰ ਆਣਦੇ ਛੰਮ ਚੋਂ ਸਿੰਘ ਜੰਕਾਰਾ ਛੱਡ ਕੇ ਜਿਵੇਂ ਤੁਰੇ ਪੁਰਾਤਨ ਜੰਕਾਰਾ ਸਿੰਘਾਂ ਵਾਲਾ ਜੰਕਾਰਾ ਸੁਣੋ ਇਹਨੂੰ ਹਰ ਬੰਦਾ ਸਮਝ ਨਹੀਂ ਸਕਦਾ ਇਹ ਪੁਰਾਣਿਆਂ ਸਿੰਘਾਂ ਦਾ ਜੰਕਾਰਾ ਲਫ਼ਜ਼ ਸੁਣਨੇ ਵੀ ਕਲਗੀਆਂ ਵਾਲੇ ਦਾ ਬਹਾਦਰ ਆਪਣੇ ਆਪ ਨੂੰ ਕਲਗੀਆਂ ਵਾਲੇ ਦੇ ਪੇਸ਼ ਕਰਦਾ ਕੀ ਆਂਦਾ ਸੁਣੋ ਇਹ ਜੰਕਾਰਾ ਛੱਡ ਕੇ ਸੂਰਮੇ ਇੱਥੋਂ ਚੱਲੇ ਕਾਨੂੰਵਾਨ ਦੇ ਛੰਮ ਵਿੱਚੋਂ ਇਹਨਾਂ ਜਲੰਧਰ ਨੂੰ ਮਾਰਚ ਕੀਤਾ ਇੱਧਰ ਵੱਡੀ ਮਸੀਤ ਵਿੱਚ ਕੁਰਬਾਨੀ ਦੇ ਬੱਕਰੇ ਇਕੱਠੇ ਹੋਣੇ ਸ਼ੁਰੂ ਹੋਏ ਗਹਿਮਾ ਗਹਿਮ ਹੋ ਗਈ ਆ ਮਸੀਤ ਵਿੱਚ ਕਾਜੀ ਵੀ ਆ ਗਿਆ ਜਿਹੜੀ ਡੋਲੀ ਵਿੱਚ ਇਹ ਅਸਵਾਰ ਹੋ ਕੇ ਆਇਆ ਇਹ ਚੌਹਾਂ ਪੰਡਤਾਂ ਨੇ ਚੁੱਕ ਕੇ ਲਿਆਂਦੀ ਹੈ ਬੈਂਤੀ ਸੋਟੀ ਕਾਜੀ ਦੇ ਹੱਥ ਵਿੱਚ ਹੈ ਮਾਰ ਕੇ ਗਿੱਟਿਆਂ ਤੇ ਕਹਿੰਦਾ ਤੁਰਨ ਵਾਲੀ ਲੱਤਾਂ ਵੱਢੀਆਂ ਗਈਆਂ ਨੇ ਸਰਾਧਾਂ ਦੀ ਖੀਰ ਖਾ ਖਾ ਕੇ ਗੋਗੜਾਂ ਵਧੀਆਂ ਨੇ ਲੂਣ ਦੀ ਬੋਰੀ ਤੋਂ ਭਾਰਾ ਕਾਜੀ ਮਸਾਂ ਮਸੀਤ ਤੱਕ ਪੰਡਤਾਂ ਨੇ ਚੁੱਕ ਕੇ ਲਿਆਂਦਾ ਮਸੀਤ ਵਿੱਚ ਦਾਖਲ ਹੋਇਆ ਕਾਜੀ ਬਲਵੰਤ ਸਿੰਘ ਨੂੰ ਵੀ ਲਿਆਂਦਾ ਗਿਆ ਸੁੰਦਰੀ ਨੂੰ ਵੀ ਲਿਆਂਦਾ ਗਿਆ ਕਾਜੀ ਨੇ ਆਉਂਦਿਆਂ ਗੱਲ ਸ਼ੁਰੂ ਕੀਤੀ ਉਹ ਬਲਵੰਤ ਸਿੰਘ ਮੰਨ ਲਾ ਦੀਨ ਸੁੱਖ ਪਾਏਗਾ ਸੁੰਦਰੀ ਨੂੰ ਆਖਿਆ ਸੁੰਦਰੀ ਇਹੋ ਜਿਹਾ ਵਰਨੀ ਤੈਨੂੰ ਲੱਭਣਾ ਨਿਕਾਹ ਕਰਾ ਲਾ ਸੁੰਦਰੀ ਨੇ ਆਖਿਆ ਕਾਜੀਆ ਪਾਜੀਆ ਕੀ ਵਗਦਾ ਗੱਲ ਇੱਥੇ ਆਈ ਸੀ ਸਿਆਣੇ ਕਹਿੰਦੇ ਮੌਤ ਕੁਝ ਚਿਰ ਪਹਿਲਾਂ ਹਰ ਬੰਦੇ ਨੂੰ ਨਜ਼ਰ ਆਉਂਦੀ ਹੈ ਇਸ ਕਾਜੀ ਨੂੰ ਮੌਤ ਦਿਸ ਪਈ ਆਂਦਾ ਖਾਨ ਜੀ ਇਸ ਬਾਜ਼ਾਰ ਵਿੱਚ ਸਿੰਘਾਂ ਦੇ ਘੋੜੇ ਆਉਂਦੇ ਨਜ਼ਰ ਆ ਰਹੇ ਆ ਖਾਨ ਕਹਿੰਦਾ ਨਹੀਂ ਇਹ ਸਰਕਾਰੀ ਟੋਲੇ ਗਸ਼ਤ ਕਰਦੇ ਫਿਰਦੇ ਆ ਆ ਕੇ ਮਸੀਤ ਦੇ ਅੱਗੇ ਕੁਰਬਾਨੀ ਦੇ ਬੱਕਰੇ ਜਿਵੇਂ ਮਿਣ ਮਿਣ ਕੇ ਇਹਨਾਂ ਸੂਰਮਿਆਂ ਨੇ ਚਿਟਕਾਏ ਉਸ ਵੇਲੇ ਦੇ ਵਾਤਾਵਰਨ ਨੂੰ ਉਸ ਵੇਲੇ ਦੀ ਵਾਰਤਾ ਨੂੰ ਉਸ ਵੇਲੇ ਦੇ ਸੀਨ ਨੂੰ ਮੇਰੇ ਸਾਥੀ ਗੁਰਮੁਖ ਸਿੰਘ ਅਤੇ ਦਲਵੀਰ ਸਿੰਘ ਜਿਵੇਂ ਬਿਆਨ ਕਰ ਰਹੇ ਨੇ ਜੋਗੀ ਕਵੀਸ਼ਰ ਦੀ ਲਿਖਤ ਇਉਂ ਬਿਆਨ ਕੀਤੀ ਜਾ ਰਹੀ ਹੈ, ਜਰਾ ਪਿਆਰ ਨਾਲ ਸੁਣੋ।
ਜਦੋਂ ਵਿੱਚ ਮਾਸੀ ਤਹਾ ਜੂਮ ਜੁੜਿਆ ਸਿੰਘ ਸਾਹਿਬ ਨੂੰ ਦੀਨ ਮਾਨਾਉਣ ਬਦਲੇ ਦਲ ਸਿੰਘਾਂ ਦਾ ਪੁੱਜ ਗਿਆ ਆਣ ਉੱਤੇ ਭੈਣ ਭਾਈ ਨੂੰ ਕੈਦੋਂ ਛਡਾਉਣ ਬਦਲੇ
ਸ੍ਰੀ ਅਕਾਲ ਗੰਜਾਏ ਕੇਤੇ ਸਿੰਘ ਸੂਰਮੇ ਤੇ ਗਾਂ ਚਲਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ
ਜਦੋਂ ਲੱਗੇ ਨਕਾ ਦੀ ਗੱਲ ਕਰਨੇ ਉਦੋਂ ਖਾਲਸੇ ਨੇ ਦਰਸ਼ਨ ਆਣ ਦਿੱਤੇ ਜਿਹੜੇ ਆਏ ਤਮਾਸ਼ੇ ਦੇ ਵੇਖਣੇ ਨੂੰ ਉਹ ਵੀ ਸਿੰਘਾਂ ਨੇ ਸੁੱਕੇ ਨਾ ਜਾਣ ਦਿੱਤੇ
ਸਾਨੂੰ ਵਾਸਤੇ ਅੱਲਾ ਦੇ ਮਾਰਿਓ ਨਾ ਸਾਨੂੰ ਵਾਸਤੇ ਅੱਲਾ ਦੇ ਮਾਰਿਓ ਨਾ ਬਹੁਤੇ ਦੀਨ ਦੇ ਵਾਸਤੇ ਪਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ
ਜਿਹੜਾ ਦਿੱਲੀ ਤੋਂ ਆਇਆ ਚੰਡਾਲ ਕਾਜੀ ਉਹ ਤੇਗ ਮਾਰ ਕੇ ਸਿੰਘਾਂ ਨੇ ਵੱਢ ਦਿੱਤਾ ਜਿਹਨੂੰ ਚੁੱਕ ਕੇ ਲਾਂਦਾ ਸੀ ਪੰਡਤਾਂ ਨੇ ਉਹਦਾ ਸਿਰ ਜ਼ਮੀਨ ਵਿੱਚ ਗੱਡ ਦਿੱਤਾ ਸ਼ਹਿਰ ਦੀ ਵੀ ਲੁੱਟ ਮਾਲ ਕਰੀਏ ਜਥੇਦਾਰ ਜੀ ਨੂੰ ਫੁਰਨੇ ਫੁਰਨਾ ਲੱਗੇ
ਦੋਵੇਂ ਭੈਣ ਪਾਰਾ ਆਜ਼ਾਦ ਕੀਤੇ ਜੋਗੀ ਸਿੱਖੀ ਦੀ ਸ਼ਾਨ ਚਮਕਾਉਣ ਲੱਗ ਪੈ
ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਬੇ ਵਰਤਾਉਣ ਲੱਗ ਪੈ
ਯਾਦ ਰਹੇ ਕਾਜੀ ਇੱਥੇ ਝਟਕਿਆ ਗਿਆ ਤੇ ਖਾਨ ਇੱਥੋਂ ਬਚ ਕੇ ਨਿਕਲ ਗਿਆ ਸੁੰਦਰੀ ਤੇ ਬਲਵੰਤ ਸਿੰਘ ਦੀਆਂ ਮੁਸ਼ਕਾਂ ਖੋਲ ਕੇ ਸਿੰਘਾਂ ਨੇ ਆਜ਼ਾਦ ਕਰਾਇਆ ਭੈਣ ਤੇ ਭਰਾ ਨੂੰ ਇੱਕ ਬਾਜ਼ਾਰ ਲੁੱਟਿਆ ਮਾਰੋ ਮਾਰ ਕਰਦਾ ਖਾਲਸਾ ਕਾਹਨੂੰ ਆਣ ਦੇ ਛੰਭ ਵਿੱਚ ਪਹੁੰਚ ਗਿਆ ਸੁੰਦਰੀ ਦੇ ਬੇਨਤੀ ਕਰਨ ਉੱਤੇ ਸਰਦਾਰ ਸ਼ਾਮ ਸਿੰਘ ਨੇ ਅੰਮ੍ਰਿਤ ਤਿਆਰ ਕਰਕੇ ਸੁੰਦਰੀ ਨੂੰ ਛਕਾਇਆ ਤੇ ਸੁੰਦਰ ਕੌਰ ਨਾਂ ਰੱਖਿਆ ਸਮਾਂ ਪਾ ਕੇ ਸੁੰਦਰੀ ਦਾ ਪਤੀ ਵੀ ਇੱਥੇ ਖਾਲਸਾ ਬੁਲਾ ਲਵੇਗਾ ਉਹ ਵੀ ਅੰਮ੍ਰਿਤਧਾਰੀ ਬਣੇਗਾ ਔਰ ਸਾਰੀ ਜ਼ਿੰਦਗੀ ਸਿੰਘਾਂ ਦੀ ਸੇਵਾ ਕਰਦਾ ਗੁਜ਼ਾਰ ਰਹੇਗਾ ਇਹ ਕਥਾ ਤੁਸੀਂ ਜੋਗਾ ਸਿੰਘ ਜੋਗੀ ਤੁਗਲ ਵਾਲੀਏ ਗੁਰਦਾਸਪੁਰੀ ਕਵੀਸ਼ਰ ਦੇ ਜਥੇ ਤੋਂ ਸੁਣ ਰਹੇ ਸੋ ਸਾਹ ਦੇ ਰਹੇ ਸੀ ਦਲਵੀਰ ਸਿੰਘ ਅਤੇ ਗੁਰਮੁਖ ਟੈਕਸਲਾ ਟੀਵੀ ਦੀਆਂ ਰਿਕਾਰਡ ਕੀਤੀਆਂ ਹੋਈਆਂ ਕੈਸਟਾਂ ਖਰੀਦੋ ਤੇ ਇਸ ਤਰ੍ਹਾਂ ਦੇ ਪ੍ਰਸੰਗ ਸੁਣ ਕੇ ਲਾਭ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ